ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸੰਗਤਾਂ ਸਾਵਧਾਨ ਹੋਣ ਜੀ, ਅੱਜ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਮੱਧ ਤੋਂ ਅੱਗੇ ਪਾਠ ਦੀ ਆਰੰਭਤਾ ਦੀ ਅਰਦਾਸ ਬੇਨਤੀ ਹੋਈ ਹੈ। ਉੱਪਰ ਤੋਂ ਨੌਵੀਂ ਪੰਗਤੀ 658 ਅੰਗ 'ਤੇ ਦੁਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਵੇਕੇ। ਪਾਠ ਭੇਦ ਦੂਸਰੇ ਸਰੂਪਾਂ ਦੇ ਵਿੱਚ ਅਬਿਵੇਕੈ ਕੱਕੇ ਅਤੇ ਦੁਲਾਵਾਂ ਨਾਲ ਆ ਰਿਹਾ ਸੀ, ਪਰ ਇਹ ਇੱਥੇ ਸ਼ੁੱਧ ਹੈ ਇਹ ਕਲਾਮ ਦੇ ਨਾਲ। ਅਬਿਵੇਕੇ ਜੋ ਆਪ ਜੀ ਕੋਲ ਛਪਿਆ ਹੈ ਇਹ ਸ਼ੁੱਧ ਹੈ, ਕਿਉਂਕਿ ਕੱਲ੍ਹ ਵਿਚਾਰ ਚੱਲ ਰਹੀ ਸੀ ਕੁਝ ਪੋਥੀਆਂ ਦੇ ਵਿੱਚ ਅਬਿਵੇਕੈ ਪਾਠ ਗੁਰੂ ਮਹਾਰਾਜ ਦੇ ਸਰੂਪ 'ਤੇ ਵੀ ਦੁਲਾਵਾਂ ਦੇ ਨਾਲ ਆ ਰਿਹਾ ਹੈ, ਪਰ ਅਬਿਵੇਕੇ ਪਾਠ ਸ਼ੁੱਧ ਹੈ। ਇਸ ਤੋਂ ਅੱਗੇ 664 ਅੰਗ 664 ਅੰਗ 'ਤੇ ਨੌਵੀਂ ਪੰਗਤੀ, ਉੱਪਰ ਤੋਂ ਹੇਠਾਂ ਨੂੰ ਨੌਵੀਂ ਪੰਗਤੀ। ਕੱਲ੍ਹ ਇਹਦੇ ਬਾਰੇ ਵਿਚਾਰ ਜੋ ਹੋਈ ਸੀ, ਹਰ ਕੇ ਨਾਮ ਰਤੇ ਨਿਵਲਾਏ। ਸੋ ਇੱਥੇ ਦੂਸਰੇ ਪੋਥੀਆਂ ਦੇ ਵਿੱਚ ਕੈ ਪਾਠ ਆ ਰਿਹਾ ਸੀ, ਪਰ ਦਮਦਮੀ ਸਰੂਪ ਵਿੱਚ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਸਰੂਪ ਵਿੱਚ ਇਹ ਕੇ ਪਾਠ ਇੱਕ ਕਲਾਮ ਦੇ ਨਾਲ ਹੀ ਸ਼ੁੱਧ ਹੈ ਜੀ। ਹਰ ਕੇ ਨਾਮ 704 ਅੰਗ। ਸੋ ਇੱਥੇ ਜੋ ਸ਼ੰਤ ਆਰੰਭ ਹੋਇਆ ਜੈਤ ਸ੍ਰੀ ਮਹੱਲਾ ਪੰਜਵਾਂ, ਇਸ ਦਾ ਦੂਸਰਾ ਸਲੋਕ ਹੈ ਨਿਰਤ ਨਾ ਪਵੈ ਅਸੰਖ ਗੁਣ ਉੱਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀਆ ਮਿਲੈ ਨਿਥਾਵੈ ਥਾਉ। ਇਹ ਪਾਠ ਦੇ ਦੋਨੋਂ ਹੀ ਸਰੂਪ ਮਿਲ ਰਹੇ ਨੇ, ਨਿਥਾਵੈ ਵੀ ਅਤੇ ਨਿਥਾਵੇ ਵੀ। ਸੋ ਇਸ ਵਿੱਚ ਕਿਸੇ ਪ੍ਰਕਾਰ ਦੀ ਕੋਈ ਤਬਦੀਲੀ ਨਹੀਂ, ਦੋਨੋਂ ਹੀ ਪਾਠ ਮਿਲ ਰਹੇ ਨੇ, ਨਿਥਾਵੈ ਵੀ ਹੈ ਨਿਥਾਵੇ ਵੀ ਹੈ। ਅੱਗੇ ਹੁਣ 705 ਅੰਗ ਤੋਂ ਪਾਠ ਦੀ ਆਰੰਭਤਾ ਹੋ ਰਹੀ ਹੈ। ਆਪ ਜੀ ਨੇ ਸਰਵਣ ਕੀਤਾ ਮੱਧ ਦੀ ਅਰਦਾਸ। ਮੈਂ ਇੱਕ ਬੇਨਤੀ ਕਰਾਂ, ਇਹ ਜੋ ਜੈਤ ਸ੍ਰੀ ਰਾਗ ਦੀ ਵਾਰ ਹੈ ਇਹ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਭਾਗ ਹੈ। ਇਹ ਇੱਕ ਜ਼ਰੂਰੀ ਬੇਨਤੀ ਹੈ, ਸਾਰੀ ਸੰਗਤ ਨੇ ਖਿਆਲ ਨਾਲ ਸਰਵਣ ਕਰਨੀ ਹੈ। ਖਾਲਸਾ ਜੀ, ਕਈ ਸਾਡੇ ਜੋ ਅਜੋਕੇ ਵਿਦਵਾਨ ਹਨ ਉਹਨਾਂ ਨੇ ਇਸ ਗੱਲ 'ਤੇ ਕਿੰਤੂ ਕੀਤਾ ਹੈ ਕਿ ਇੱਥੇ ਮੱਧ ਕਿਵੇਂ ਹੈ, ਅਤੇ ਉਹ ਕਹਿੰਦੇ ਨੇ ਮੱਧ ਦੀ ਅਰਦਾਸ ਕਰਨ ਦੀ ਲੋੜ ਨਹੀਂ। ਇਹ ਪੁਰਾਤਨ ਮਰਯਾਦਾ ਰਹੀ ਹੈ ਕਿ ਜਦੋਂ ਵੀ ਕੋਈ ਗ੍ਰੰਥ ਉਚਾਰਨ ਕੀਤਾ ਜਾਂਦਾ ਜਾਂ ਲਿਖਿਆ ਜਾਂਦਾ ਰਿਹਾ ਤਾਂ ਜਿਸ ਵੀ ਕਿਸੇ ਇਸ਼ਟ ਦੇਵ ਦੀ ਕੋਈ ਪੂਜਾ ਕਰਦਾ ਹੈ, ਆਰਾਧਨਾ ਕਰਦਾ ਹੈ, ਆਪਣੇ ਉਸ ਇਸ਼ਟ ਦੇਵ ਦੀ ਆਰਾਧਨਾ ਮੰਗਲ ਰੂਪ ਵਿੱਚ ਆਰੰਭ ਵਿੱਚ ਵੀ ਕੀਤੀ ਜਾਂਦੀ ਸੀ ਔਰ ਮੱਧ ਵਿੱਚ ਜਾ ਕੇ ਵੀ, ਔਰ ਫਿਰ ਅਖੀਰ ਵਿੱਚ ਜਾ ਕੇ ਸ਼ੁਕਰਾਨਾ ਵੀ ਕੀਤਾ ਜਾਂਦਾ ਸੀ। ਜੇ ਕਿਸੇ ਨੇ ਕੋਈ ਕਾਰਜ ਆਰੰਭ ਕਰਨਾ ਤਾਂ ਉਹਦੀ ਵੀ ਇਹ ਮਰਯਾਦਾ ਰਹੀ ਹੈ ਕਿ ਕਾਰਜ ਦੇ ਆਰੰਭ ਵਿੱਚ ਵੀ ਆਪਣੇ ਇਸ਼ਟ ਦੇਵ ਅੱਗੇ ਅਰਦਾਸ ਕਰਨੀ, ਬੇਨਤੀ ਕਰਨੀ। ਜਦੋਂ ਕਾਰਜ ਅੱਧਾ ਸਿਰੇ ਚੜ ਜਾਵੇ, ਅੱਧਾ ਬਾਕੀ ਰਹਿ ਜਾਵੇ, ਤਾਂ ਵੀ ਅਰਦਾਸ ਬੇਨਤੀ ਕਰਨੀ, ਅੱਧੇ ਕਾਰਜ ਦੀ ਸਫਲਤਾ ਦਾ ਧੰਨਵਾਦ ਔਰ ਬਾਕੀ ਅੱਧੇ ਰਹਿੰਦੇ ਕਾਰਜ ਦੀ ਸਫਲਤਾ ਦੀ ਅਰਦਾਸ ਬੇਨਤੀ, ਅਤੇ ਜਦੋਂ ਕਾਰਜ ਸੰਪੂਰਨ ਨੇਪਰੇ ਚੜ ਜਾਵੇ ਤਾਂ ਫਿਰ ਸ਼ੁਕਰਾਨੇ ਦੀ ਬੇਨਤੀ। ਇਹ ਆਰੰਭ ਕਾਲ ਤੋਂ ਹੀ ਮਰਯਾਦਾ ਰਹੀ ਹੈ ਅਤੇ ਖਾਸ ਤੌਰ 'ਤੇ ਸਾਰੇ ਕਵੀ ਜਨ ਕੋਈ ਮਹਾਂਕਾਵਿ ਕੋਈ ਗ੍ਰੰਥ ਲਿਖਦੇ ਨੇ, ਭਾਵੇਂ ਉਹ ਵਾਰਤਕ ਰੂਪ ਵਿੱਚ ਅਤੇ ਭਾਵੇਂ ਕਾਵਿ ਰੂਪ ਵਿੱਚ ਹੋਵੇ, ਇਹ ਸਾਰਿਆਂ ਨੇ ਮਰਯਾਦਾ ਰੱਖੀ ਹੈ ਕਿ ਆਪਣੇ ਇਸ਼ਟ ਦੇਵ ਦੀ ਆਰਾਧਨਾ ਆਰੰਭ ਵਿੱਚ ਵੀ ਕਰਨੀ, ਮੱਧ ਵਿੱਚ ਵੀ ਕਰਨੀ ਔਰ ਸੰਪੂਰਨਤਾ 'ਤੇ ਵੀ ਕਰਨੀ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਲਿਖਾਉਣ ਦਾ ਮਹਾਨ ਕਾਰਜ ਆਰੰਭਿਆ ਹੈ। ਆਰੰਭ ਦੇ ਵਿੱਚ ਆਪਾਂ ਸਤਿਗੁਰੂ ਜੀ ਦਾ ਮੂਲ ਮੰਤਰ ਪੜ੍ਹਦੇ ਹਾਂ, ਇੱਕ ਓਅੰਕਾਰ ਤੋਂ ਨਾਨਕ ਹੋਸੀ ਭੀ ਸੱਚ ਤੱਕ। ਔਰ ਇਸੇ ਤਰ੍ਹਾਂ ਜਦੋਂ ਸੰਪੂਰਨਤਾ ਹੁੰਦੀ ਹੈ ਤਾਂ ਰਾਗਮਾਲਾ ਤੋਂ ਪਹਿਲਾਂ ਵਾਹਿਗੁਰੂ ਦੇ ਸ਼ੁਕਰਾਨੇ ਦਾ ਸ਼ਬਦ ਪੜ੍ਹਦੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਯੋਗ ਕੀਤੋ ਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਇਓ ਈ। ਇਸੇ ਤਰ੍ਹਾਂ ਮੱਧ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜੋ ਵਿਸ਼ਾ ਵਸਤੂ ਹੈ, ਜੋ ਪ੍ਰਯੋਜਨ ਹੈ, ਉਹ ਦੱਸਿਆ ਹੈ ਕਿ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਇਹ ਮਰਯਾਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਰੱਖੀ ਹੈ। ਸਾਡੇ ਕਈ ਵੀਰ ਇਹ ਕਹਿੰਦੇ ਸੁਣੀਦੇ ਹਨ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਅੰਗ 1430 ਹਨ ਅਤੇ ਇਸ ਹਿਸਾਬ ਨਾਲ ਜਿਹੜਾ ਮੱਧ ਹੈ ਉਹ 715 'ਤੇ ਹੋਣਾ ਚਾਹੀਦਾ ਅਤੇ ਜੈਤਸਰੀ ਦੀ ਵਾਰ 705 ਤੋਂ ਆਰੰਭ ਹੁੰਦੀ ਹੈ, ਇੱਥੇ ਮੱਧ ਕਿਵੇਂ ਬਣ ਗਿਆ? ਇਹ ਜਿਹੜੇ ਪ੍ਰਸ਼ਨ ਉਠਾਉਣ ਵਾਲੇ ਹਨ ਜਾਂ ਤਾਂ ਬਿਲਕੁਲ ਅਣਜਾਣ ਹਨ, ਉਹਨਾਂ ਨੂੰ ਸੋਝੀ ਹੀ ਨਹੀਂ, ਅਤੇ ਜਾਂ ਜਾਣਦਿਆਂ ਬੁੱਝਦਿਆਂ ਹੋਇਆਂ ਉਹ ਸ਼ੈਤਾਨੀ ਵਰਤਦੇ ਨੇ ਲੋਕਾਂ ਵਿੱਚ ਭਰਮ ਭੁਲੇਖੇ ਪਾਉਣ ਲਈ। ਖਾਲਸਾ ਜੀ, ਆਪ ਜੀ ਨੂੰ ਵਿਦਿਤ ਰਹੇ, ਇਹ ਜਾਣਕਾਰੀ ਰਹੇ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਜੋ 1430 ਅੰਗ ਹਨ ਇਹ ਉਦੋਂ ਤੋਂ ਇਹ ਗਿਣਤੀ ਪਰਪੱਕ ਹੋਈ ਹੈ ਜਦੋਂ ਤੋਂ ਸਤਿਗੁਰੂ ਕੇ ਪਾਵਨ ਸਰੂਪ ਪ੍ਰੈੱਸ ਵਿੱਚ ਛਪਣ ਲੱਗੇ ਨੇ, ਜਦੋਂ ਤੋਂ ਇਹ ਮਸ਼ੀਨਾਂ ਪ੍ਰਿੰਟਿੰਗ ਪ੍ਰੈੱਸਾਂ ਹੋਂਦ ਵਿੱਚ ਆਈਆਂ, ਉਦੋਂ ਤੋਂ 1430 ਅੰਗ ਬਣੇ ਨੇ। ਪਹਿਲਾਂ ਇਹ ਅੰਗਾਂ ਦੀ ਗਿਣਤੀ ਕੋਈ ਨੀਅਤ ਨਹੀਂ ਸੀ ਹੁੰਦੀ, ਹੱਥ ਲਿਖਤ ਸਰੂਪਾਂ ਦੇ ਆਪਾਂ ਦਰਸ਼ਨ ਦੀਦਾਰੇ ਕਰ ਲਈਏ, ਉਹਨਾਂ ਦੇ ਵਿੱਚ ਇਹ 1430 ਅੰਗਾਂ ਦੀ ਕੋਈ ਸ਼ਰਤ ਨਹੀਂ। ਬਾਣੀ ਇੱਕ ਓਅੰਕਾਰ ਤੋਂ 18-10-20 ਤੱਕ ਸੰਪੂਰਨ ਹੈ, ਪਰ ਅੰਗਾਂ ਦੀ ਗਿਣਤੀ ਵਿੱਚ ਵਾਧ ਘਾਟ ਹੈ। ਇਹ ਲਿਖਣ ਵਾਲੇ ਲਿਖਾਰੀ ਦੀ ਲਿਖਾਈ ਦੀ ਬਨਾਵਟ ਉੱਪਰ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਅੰਗ ਵਰਤਦਾ ਹੈ। ਜੇ ਕਿਸੇ ਨੇ ਬਰੀਕ ਲਿਖਾਈ ਕੀਤੀ ਹੈ ਤਾਂ ਕਾਗਜ਼ ਦੀ ਵਰਤੋਂ ਘੱਟ ਹੋਈ, ਅੰਗ ਘੱਟ ਬਣੇ। ਜੇ ਕੋਈ ਮੋਟੀ ਲਿਖਾਈ ਹੈ, ਇੱਕ ਅੰਗ ਉੱਪਰ ਥੋੜ੍ਹੀਆਂ ਪੰਕਤੀਆਂ ਲਿਖੀਆਂ ਜਾਂਦੀਆਂ ਤਾਂ ਅੰਗਾਂ ਦੀ ਗਿਣਤੀ ਵੱਧ ਗਈ। ਇਹ ਪਹਿਲਾਂ ਕੋਈ ਪੱਕੀ ਅੰਗਾਂ ਦੀ ਗਿਣਤੀ ਨੀਅਤ ਨਹੀਂ ਸੀ ਹੋਇਆ ਕਰਦੀ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸਭ ਤੋਂ ਪਹਿਲਾਂ ਜੋ ਸਤਿਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਲਿਖਾਇਆ ਸੀ, 765 ਅੰਗ ਹਨ। ਪ੍ਰਾਣੀ ਅੰਗਾਂ ਦੀ ਜਿਹੜੀ ਲਿਖਣ ਦੀ ਤਰਤੀਬ ਸੀ ਇਉਂ ਹੋਇਆ ਕਰਦੀ ਸੀ ਕਿ ਪੂਰਾ ਜਿਹੜਾ ਇੱਕ ਪੱਤਰਾ ਹੈ ਉਹਦੇ 'ਤੇ ਅੰਗ ਲਿਖਿਆ ਜਾਂਦਾ ਸੀ, ਦੋਨੋਂ ਪਾਸੇ ਨਹੀਂ ਸੀ ਲਿਖਿਆ ਜਾਂਦਾ। ਜਿਵੇਂ ਆਪਾਂ ਆਰੰਭ ਤੋਂ ਹੀ ਦਰਸ਼ਨ ਕਰੀਏ ਜਪ ਜੀ ਸਾਹਿਬ ਜੀ ਤੋਂ, ਸੋ ਉਹ ਪਹਿਲਾ ਅੰਗ ਹੈ ਅਤੇ ਜਦੋਂ ਅਸੀਂ ਉਸ ਪਹਿਲੇ ਅੰਗ 'ਤੇ ਲਿਖੀ ਹੋਈ ਬਾਣੀ ਨੂੰ ਪੜ੍ਹ ਕੇ ਅੰਗ ਪਲਟਦੇ ਹਾਂ ਅਤੇ ਇਹ ਸਾਡੇ ਫਿਰ ਖੱਬੇ ਹੱਥ ਉੱਪਰ 2 ਅੰਗ ਹੁੰਦਾ, ਸੱਜੇ ਹੱਥ 3, ਫਿਰ ਖੱਬੇ 4, ਸੱਜੇ 5, ਇਉਂ ਗਿਣਤੀ ਚੱਲਦੀ ਹੈ ਨਾ। ਅੱਜ ਕੱਲ੍ਹ ਪ੍ਰਾਤਨ ਸਮਿਆਂ ਵਿੱਚ ਇਉਂ ਨਹੀਂ ਸੀ ਹੋਇਆ ਕਰਦਾ, ਸਿਰਫ ਸੱਜੇ ਪਾਸੇ ਹੀ ਅੰਗ ਦੀ ਗਿਣਤੀ ਲਿਖੀ ਜਾਂਦੀ ਸੀ। ਸੱਜੇ ਪਾਸੇ ਉੱਪਰਲੇ ਜਾਂ ਹੇਠਲੇ ਪਾਸੇ 1 ਲਿਖ ਲਿਆ ਅਤੇ ਉਹਦੇ ਦੋਨੋਂ ਪਾਸੇ ਬਾਣੀ ਲਿਖੀ ਗਈ, ਫਿਰ ਬਾਣੀ ਲਿਖਣ ਵਾਸਤੇ ਦੂਸਰਾ ਕਾਗਜ਼ ਲਿਆ, ਦੂਸਰਾ ਅੰਗ ਬਣਿਆ ਤਾਂ ਉਹਦੇ ਉੱਪਰ 2 ਅੰਗ ਲਿਖਿਆ, ਦੋਨੋਂ ਪਾਸੇ ਉਹਦੇ ਲਿਖੇ ਗਏ। ਤੀਸਰਾ ਪੇਜ ਲਿਆ ਤਾਂ ਉਹਦੇ ਉੱਪਰ 3 ਅੰਗ ਲਿਖ ਕੇ ਬਾਣੀ ਲਿਖੀ, ਇਉਂ ਉਹ 3 ਅੰਗ ਬਣਿਆ। ਪ੍ਰਾਣੀ ਗਿਣਤੀ ਇਉਂ ਲਿਖੀ ਜਾਂਦੀ ਸੀ। ਹੁਣ ਆਪਾਂ ਕੀ ਵੇਖਦੇ ਹਾਂ ਕਿ ਦੋਨੋਂ ਪਾਸੇ ਗਿਣਤੀ ਲਿਖੀ ਹੁੰਦੀ ਹੈ। ਇਸ ਹਿਸਾਬ ਨਾਲ ਇਹ 1430 ਅੰਗ ਜੋ ਹਨ ਉਹ ਪ੍ਰੈੱਸ ਦੇ ਵਿੱਚ ਛਾਪੇ ਦੇ ਸਰੂਪਾਂ ਵਿੱਚ ਬਣੇ, ਹੱਥ ਲਿਖਤ ਸਰੂਪਾਂ ਦੇ ਵਿੱਚ ਐਸੀ ਕੋਈ ਗੁੰਜਾਇਸ਼ ਨਹੀਂ, ਕੋਈ ਸ਼ਰਤ ਨਹੀਂ, ਕੋਈ ਅੰਗਾਂ ਦੀ ਗਿਣਤੀ ਨੀਅਤ ਨਹੀਂ। ਸੋ ਇੱਥੇ ਇਹ ਦਲੀਲ ਬਿਲਕੁਲ ਹੀ ਥੋਥੀ ਸਿੱਧ ਹੋ ਜਾਂਦੀ ਹੈ ਕਿ 1430 ਅੰਗ ਹੋਣ ਦੇ ਸਦਕਾ 715 ਦੇ ਮੱਧ ਹੋਣਾ ਚਾਹੀਦਾ। ਨਹੀਂ, ਇਹ ਗੱਲ ਨਹੀਂ ਸਾਧ ਸੰਗਤ ਜੀ। ਅੰਗਾਂ ਦੀ ਗਿਣਤੀ ਉੱਪਰ ਗੁਰਬਾਣੀ ਦਾ ਮੱਧ ਆਧਾਰਿਤ ਨਹੀਂ, ਬਲਕਿ ਸ਼ਬਦਾਂ ਦੀ ਗਿਣਤੀ ਉੱਪਰ ਹੈ। ਜਾਂ ਇਸੇ ਪ੍ਰਕਾਰ ਜਦੋਂ ਪ੍ਰਾਣੀ ਵਿਦਵਾਨ ਕੋਈ ਗ੍ਰੰਥ ਦੀ ਰਚਨਾ ਕਰਦੇ ਉਹ ਉਹਨਾਂ ਦੀ ਆਪਣੀ ਮਰਜ਼ੀ ਹੋਇਆ ਕਰਦੀ ਸੀ ਕਿ ਉਹ ਆਪਣੀ ਉਸ ਰਚਨਾ ਦਾ ਮੱਧ ਭਾਗ ਕਿੱਥੇ ਰੱਖਣਾ ਚਾਹੁੰਦੇ ਨੇ। ਵਿਦਵਾਨ ਮਹਾਂਪੁਰਖਾਂ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਰਾਂ ਦੀ ਗਿਣਤੀ ਕੀਤੀ ਹੈ ਔਰ ਐਨ ਮੱਧ ਤੱਕ ਅੱਖਰਾਂ ਦੀ ਗਿਣਤੀ ਇੱਥੇ ਆਉਂਦੀ ਹੈ। ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ, ਜਿਸ ਤੋਂ ਅੱਗੇ ਵਾਰ ਆਰੰਭ ਹੁੰਦੀ ਹੈ। ਸੋ ਇਸ ਲਈ 705 'ਤੇ ਮੱਧ ਹੈ, ਇਹ ਕਦੇ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਸ਼ੰਕਾ ਨਹੀਂ ਆਉਣਾ ਚਾਹੀਦਾ। ਔਰ ਇਹ ਪੁਰਾਤਨ ਮਰਯਾਦਾ ਹੈ, ਚਾਹੇ ਸ੍ਰੀ ਅਖੰਡ ਪਾਠ ਸਾਹਿਬ ਹੋਵੇ, ਚਾਹੇ ਗੁਰਬਾਣੀ ਦੀ ਲੜੀਵਾਰ ਕਥਾ ਚੱਲਦੀ ਹੋਵੇ, ਜਦੋਂ ਬਾਣੀ ਦਾ ਪਾਠ ਜਾਂ ਕਥਾ ਮੱਧ ਭਾਗ ਵਿੱਚ ਆਵੇ ਤਾਂ ਉਸ ਵਕਤ ਉਚੇਚੇ ਤੌਰ 'ਤੇ ਅਰਦਾਸ ਬੇਨਤੀ ਕਰਨੀ, ਅਰਧ ਕਾਰਜ ਸੰਪੂਰਨ ਹੋਣ ਦੀ ਖੁਸ਼ੀ ਤੇ ਸ਼ੁਕਰਾਨੇ ਵਿੱਚ ਬਾਕੀ ਰਹਿੰਦਾ ਅਰਧ ਕਾਰਜ ਪੂਰਾ ਹੋਣ ਦੀ ਬੇਨਤੀ ਕਰਦਿਆਂ ਹੋਇਆਂ ਆਰੰਭ ਵਿੱਚ ਵੀ ਅਰਦਾਸ ਬੇਨਤੀ, ਮੱਧ ਵਿੱਚ ਵੀ ਔਰ ਫਿਰ ਸੰਪੂਰਨਤਾ ਤੇ ਵੀ। ਇਹ ਮਰਜ਼ਾਦਾ ਆਰੰਭ ਤੋਂ ਹੀ ਰਹੀ ਹੈ, ਸਾਨੂੰ ਇਸ ਮਰਜ਼ਾਦਾ ਦਾ ਪਾਲਣ ਕਰਨਾ ਚਾਹੀਦਾ। ਅੱਜ ਇਸ ਵਿਚਾਰ ਨੇ ਕਿ ਮੱਧ ਦੀ ਅਰਦਾਸ ਦੀ ਲੋੜ ਨਹੀਂ, ਸਾਡੇ ਇਤਿਹਾਸਕ ਥਾਵਾਂ ਵਿੱਚੋਂ ਉਹ ਮੱਧ ਦੀ ਅਰਦਾਸ ਖਤਮ ਕਰ ਦਿੱਤੀ। ਅਸੀਂ ਆਪਣੇ ਦਿਮਾਗ ਪਿੱਛੇ, ਆਪਣੀਆਂ ਇਹਨਾਂ ਦਿਮਾਗ ਦੀਆਂ ਨਿਊਨ ਜੀਆਂ ਖੋਜਾਂ ਦੇ ਪਿੱਛੇ ਲੱਗ ਗਏ ਤੇ ਪੁਰਾਤਨ ਮਰਜ਼ਾਦਾ ਨੂੰ, ਪੁਰਾਤਨ ਪਰੰਪਰਾਵਾਂ ਨੂੰ ਆਪਾਂ ਪਿੱਛੇ ਛੱਡ ਦਿੱਤਾ। ਇਉਂ ਗੁਰੂ ਕੀ ਖੁਸ਼ੀ ਪ੍ਰਾਪਤ ਨਹੀਂ ਹੋਣੀ। ਸਤਿਗੁਰੂ ਮਹਾਰਾਜ ਜੀ ਦੇ ਵੇਲੇ ਤੋਂ ਜੋ ਚੱਲਦੀ ਆ ਰਹੀ ਮਰਜ਼ਾਦਾ ਹੈ, ਜਿਨ੍ਹਾਂ ਨੂੰ ਸਾਡੇ ਬਜ਼ੁਰਗ ਵੀ ਜਿਸ ਮਰਜ਼ਾਦਾ 'ਤੇ ਚੱਲਦੇ ਆਏ, ਅੱਜ ਵੀ ਸੰਪਰਦਾਵਾਂ ਵਿੱਚ ਪ੍ਰਚਲਿਤ ਹੈ, ਪ੍ਰਵਾਨਿਤ ਹੈ। ਸੋ ਸਾਨੂੰ ਉਸ ਦੇ ਮੁਤਾਬਕ ਹੀ ਚੱਲਣਾ ਚਾਹੀਦਾ। ਸਮਾਂ ਜ਼ਿਆਦਾ ਹੋ ਰਿਹਾ, ਇੱਥੇ ਵਿਚਾਰ ਨੂੰ ਸੰਕੋਚੀਏ। ਸੋ ਇਹ ਜੈਤ ਸ਼੍ਰੀ ਰਾਗ ਦੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਦਾ ਮੱਧ ਭਾਗ ਹੈ, ਆਰੰਭਤਾ ਤੋਂ ਹੀ। ਔਰ ਇਉਂ ਇਹ ਮਰਜ਼ਾਦਾ ਸ਼੍ਰੀ ਅਖੰਡ ਪਾਠ ਸਾਹਿਬ ਵਿੱਚ ਮੱਧ ਦੀ ਅਰਦਾਸ ਕਰਨ ਦੀ ਜ਼ਰੂਰੀ ਹੈ ਅਤੇ ਜ਼ਰੂਰ ਇਸ ਮਰਜ਼ਾਦਾ ਦੇ ਸਾਨੂੰ ਧਾਰਨੀ ਬਣਨਾ ਚਾਹੀਦਾ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਕਾਂਸ਼ੀ ਤੋਂ ਚੱਲ ਕੇ ਵਿਜੈ ਰਾਮ ਨਾਮ ਦਾ ਇੱਕ ਪੰਡਿਤ ਆਪਣੇ ਹੋਰ ਸੇਵਕਾਂ ਸਾਥੀਆਂ ਸਮੇਤ ਆਇਆ ਸੀ। ਮਨ ਵਿੱਚ ਭਾਵਨਾ ਸੀ, ਸ਼ਰਧਾ ਸੀ, ਸ਼ੰਕਾਵਾਦੀ ਬਿਰਤੀ ਵਾਲਾ ਨਹੀਂ ਸੀ। ਪਰ ਜੋ ਉਸਦੇ ਮਨ ਦਾ ਇੱਕ ਪ੍ਰਸ਼ਨ ਸੀ, ਉਸਨੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉਹ ਬੇਨਤੀ ਕੀਤੀ, ਮਹਾਰਾਜ ਸਾਡੇ ਹਿੰਦੂ ਮਤ ਦੇ ਵਿੱਚ ਇਹ ਵਿਧਾਨ ਹੈ ਕਿ ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਂਦਾ ਹੈ ਤਾਂ ਉਸ ਦੇ ਨਿਮਿੱਤ ਗਰੜ ਪ੍ਰਾਣ ਦਾ ਪਾਠ ਕੀਤਾ ਜਾਂਦਾ, ਉਸ ਦੀ ਕਥਾ ਕੀਤੀ ਜਾਂਦੀ ਹੈ, ਉਸਦਾ ਭੋਗ ਪਾਇਆ ਜਾਂਦਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਦੇ ਨਾਲ ਇਹ ਖਿਆਲ ਕੀਤਾ ਜਾਂਦਾ ਕਿ ਜੀਵ ਆਤਮਾ ਦੀ ਮੁਕਤ ਹੋਵੇਗੀ ਔਰ ਉਸ ਨੂੰ ਟੇਢੀਆਂ ਜੂਨਾਂ ਤੋਂ ਬਚਾਓ ਮਿਲੇਗਾ। ਸਤਿਗੁਰੂ ਸੱਚੇ ਪਾਤਸ਼ਾਹ, ਆਪ ਜੀ ਕਿਰਪਾ ਕਰੋ, ਆਪ ਜੀ ਦੱਸੋ ਕਿ ਗੁਰਸਿੱਖਾਂ ਦੇ ਵਾਸਤੇ ਆਪ ਜੀ ਨੇ ਕੀ ਨਿਯਮ ਰੱਖਿਆ ਹੈ, ਅਤੇ ਨਾਲੇ ਮੈਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਵੈਰਾਗਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕਰੋ ਜਿਸ ਕਰਕੇ ਜਗਤ ਦਾ ਮੋਹ ਟੁੱਟ ਕੇ ਨਿਰੰਕਾਰ ਦੇ ਨਾਲ ਬਿਰਤੀ ਜੁੜ ਜਾਵੇ, ਪਰਮਾਤਮਾ ਵਿੱਚ ਮੇਰੀ ਬਿਰਤੀ ਦਾ ਟਿਕਾਓ ਹੋਵੇ। ਤਦੋਂ ਵਿਜੈ ਰਾਮ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸਤਿਗੁਰੂ ਮਹਾਰਾਜ ਨੇ ਸਲੋਕਾਂ ਸਮੇਤ ਇਹ ਜੈਸਰੀ ਰਾਗ ਦੀ ਵਾਰ ਦਾ ਉਚਾਰਨ ਕੀਤਾ ਸੀ। ਇਹਦੇ ਵਿੱਚ ਕੋਈ ਵੱਖਰੇ ਸਲੋਕ ਜਾਂ ਮਹੱਲੇ ਸਿਰਲੇਖ ਨਹੀਂ ਦਿੱਤੇ ਹੋਏ, ਸੰਪੂਰਨ ਰਚਨਾ ਮੂਲ ਰੂਪ ਵਿੱਚ ਆਰੰਭ ਤੋਂ ਹੀ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ। ਔਰ ਜੋ ਭਾਵ ਸਤਿਗੁਰੂ ਜੀ ਨੇ ਸਲੋਕਾਂ ਵਿੱਚ ਰੱਖਿਆ ਹੈ, ਉਹ ਭਾਵ ਹੀ ਅੱਗੇ ਪੌੜੀਆਂ ਦੇ ਵਿੱਚ ਰੱਖਿਆ ਹੋਇਆ ਹੈ। ਅਤੇ ਇਉਂ ਇਹ ਵੀ ਮਰਜ਼ਾਦਾ ਸਤਿਗੁਰੂ ਮਹਾਰਾਜ ਜੀ ਦੀ ਚਲਾਈ ਹੋਈ ਆਰੰਭ ਤੋਂ ਚੱਲੀ ਆ ਰਹੀ ਹੈ ਕਿ ਜਦੋਂ ਗੁਰਸਿੱਖ ਦੇ ਘਰ ਵਿੱਚ ਕੋਈ ਪ੍ਰਾਣੀ ਚਲਾਣਾ ਕਰ ਜਾਵੇ, ਦਸਵੇਂ ਦਿਨ ਉਸ ਨਿਮਿੱਤ ਸ੍ਰੀ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਉਣਾ ਔਰ 10 ਦਿਨ ਗੁਰਬਾਣੀ ਦੀ ਕਥਾ ਹੋਵੇ, ਸਵੇਰ ਦੇ ਵਕਤ ਜੋ ਸਤਿਗੁਰਾਂ ਦੇ ਉਚਾਰਨ ਕੀਤੇ ਸਹਿਸ ਕਿਰਤੀ ਸਲੋਕ ਹਨ, ਘੱਟ ਤੋਂ ਘੱਟ 5 ਜਾਂ 6 ਸਲੋਕਾਂ ਦੀ ਕਥਾ ਰੋਜ਼ ਹੋਣੀ, ਅਤੇ ਸ਼ਾਮ ਨੂੰ 2 ਪੌੜੀਆਂ ਸਲੋਕਾਂ ਸਮੇਤ ਕਥਾ ਜੈਤ ਸ਼੍ਰੀ ਦੀ ਵਾਰ। ਇਹ ਅੱਜ ਵੀ ਜਿਹੜੇ ਮਰਜ਼ਾਦਾ ਵਿੱਚ ਪ੍ਰਪੱਕ ਗੁਰਮੁਖ ਨੇ ਉਹਨਾਂ ਦੇ ਇਹ ਰੀਤ ਗੁਰੂ ਕੀ ਮਰਜ਼ਾਦਾ ਚੱਲੀ ਆ ਰਹੀ ਹੈ। ਕਿਸੇ ਗੁਰਮੁਖ ਪਿਆਰੇ ਦੇ ਅਕਾਲ ਚਲਾਣਾ ਕਰ ਜਾਣ ਤੋਂ ਗ੍ਰਹਿ ਅੰਦਰ ਸਵੇਰ ਵੇਲੇ ਸਹਿਸ ਕਿਰਤੀ ਸਲੋਕਾਂ ਦੀ ਕਥਾ ਅਤੇ ਸ਼ਾਮ ਦੇ ਵਕਤ ਇਹ ਜੈਤ ਸ਼੍ਰੀ ਦੀ ਵਾਰ ਦੀਆਂ ਪੌੜੀਆਂ ਦੀ ਕਥਾ, 10 ਦਿਨਾਂ ਵਿੱਚ ਇਹ ਕਥਾ ਸੰਪੂਰਨ ਹੁੰਦੀ ਹੈ। ਇਸ ਨਾਲ ਪਿੱਛੇ ਸੰਬੰਧੀਆਂ ਨੂੰ ਗੁਰਬਾਣੀ ਰਾਹੀਂ ਧਰਵਾਸ ਮਿਲਦੀ ਹੈ, ਧੀਰਜ ਮਿਲਦੀ ਹੈ, ਹੌਂਸਲਾ ਮਿਲਦਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੀ ਪ੍ਰਾਪਤੀ ਹੁੰਦੀ ਹੈ। ਇਹ ਮਰਜ਼ਾਦਾ ਸਤਿਗੁਰੂ ਗਰੀਬ ਨਿਵਾਸ ਜੀ ਨੇ ਆਪ ਚਲਾਈ ਹੈ। ਸੋ ਜੈਤ ਸ਼੍ਰੀ ਕੀ ਵਾਰ ਅੱਜ ਆਰੰਭ ਹੋ ਰਹੀ ਹੈ। ਸਤਿਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਦੇ ਮੱਧ ਭਾਗ ਤੋਂ ਹੁਣ ਬਾਣੀ ਦੀ ਅੱਗੇ ਆਰੰਭਤਾ ਹੋ ਰਹੀ ਹੈ। ਭਾਈ ਸਾਹਿਬ ਜੀ ਪਾਠ ਆਰੰਭ ਕਰ ਰਹੇ ਨੇ। ਸੋ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਨਿਰਮਲ ਸੰਪਰਦਾ ਦੇ ਭੂਖਣ ਆਪ ਜੀ ਨਾਲ ਕੁਝ ਥੋੜਾ ਜਿਹਾ ਬਚਨ ਸਾਂਝਾ ਕਰ ਰਹੇ ਨੇ, ਫਿਰ ਅੱਗੇ ਪਾਠ ਦੀ ਆਰੰਭਤਾ ਹੋਵੇਗੀ।
ਸਾਧ ਸੰਗਤ ਜੀ, ਗਿਆਨੀ ਜੀ ਨੇ ਆਪ ਜੀ ਨੂੰ ਬਹੁਤ ਵਿਸਤਾਰ ਦੇ ਨਾਲ ਦੱਸਿਆ ਹੈ ਕਿ ਜਿਹੜੇ ਸ੍ਰੇਸ਼ਟ ਪੁਰਸ਼ ਹਨ, ਸੱਜਣ ਪੁਰਸ਼ ਹਨ, ਆਸਤਿਕ ਹਨ, ਗੁਰਮੁਖ ਹਨ, ਐਸੇ ਕਵੀ ਲੋਕ ਜਦੋਂ ਕੋਈ ਗ੍ਰੰਥ ਦਾ ਆਰੰਭ ਕਰਦੇ ਹਨ ਅਤੇ ਗ੍ਰੰਥ ਦੇ ਆਰੰਭ ਵਿੱਚ ਮੰਗਲ ਜ਼ਰੂਰ ਕਰਦੇ ਹਨ, ਆਪਣੇ ਇਸ਼ਟ ਦਾ ਆਰਾਧਨ ਕਰਦੇ ਹਨ। ਇਹ ਹਰ ਇੱਕ ਧਰਮ ਦੇ ਅੰਦਰ ਨਿਯਮ ਹੈ। ਕੋਈ ਵੀ ਕਿਸੇ ਵੀ ਧਰਮ ਦਾ ਪੁਰਸ਼ ਹੋਵੇ, ਉਹ ਜਿਸ ਨੂੰ ਵੀ ਆਪਣਾ ਇਸ਼ਟ ਮੰਨਦਾ ਹੈ, ਪਰਮਾਤਮਾ ਮੰਨਦਾ ਹੈ, ਉਸ ਦਾ ਹਰ ਕਾਰਜ ਦੇ ਆਰੰਭ ਵਿੱਚ ਮੰਗਲ ਕਰਦਾ ਹੈ। ਇਹ ਸੰਸਕ੍ਰਿਤ ਦੇ ਗ੍ਰੰਥਾਂ ਦੇ ਵਿੱਚ ਵੇਦ ਦੀਆਂ ਸ਼ਰੁਤੀਆਂ ਵੀ ਇਸ ਗੱਲ ਦਾ ਮੰਡਨ ਕਰਦੀਆਂ ਹਨ ਕਿ ਮੰਗਲ ਕਰਨਾ ਚਾਹੀਦਾ ਹੈ। ਕਿਸ ਕਰਕੇ ਮੰਗਲ ਕਿਉਂ ਕਰਨਾ ਚਾਹੀਦਾ ਹੈ, ਇਸ ਦਾ ਵੀ ਉੱਤਰ ਵੇਦ ਦੇ ਵਿੱਚ ਵੀ ਲਿਖਿਆ ਹੋਇਆ ਹੈ। ਵੇਦ ਦੇ ਵਿੱਚ ਇੱਕ ਸ਼ਰੁਤੀ ਆਈ ਹੈ ਵੇਦ ਦੀ ਕਿ ਮੰਗਲ ਦਾ ਕੀ ਅਰਥ ਹੈ, ਮੰਗਲ ਕਿਉਂ ਕਰਨਾ ਚਾਹੀਦਾ ਹੈ। ਐਸਾ ਲਿਖਿਆ ਹੈ ਕਿ ਸਮਾਪਤੀ ਕਾਮੋ ਮੰਗਲ ਮਾਂ ਚਰੇਤ, ਐਸੀ ਸ਼ਰੁਤੀ ਹੈ ਵੇਦ ਦੀ ਕਿ ਮੰਗਲ ਇਸ ਕਰਕੇ ਕਰਦੇ ਹਨ ਕਵੀ ਲੋਕ, ਔਰ ਕਰਨਾ ਚਾਹੀਦਾ ਹੈ, ਉਹਨਾਂ ਦਾ ਇਹ ਆਚਰਣ ਹੈ, ਸੁਭਾਅ ਹੈ ਕਿ ਸਮਾਪਤੀ ਕਾਮੋ ਮੰਗਲ ਮਾਂ ਚਰੇਤ, ਕਿ ਜਿਹੜਾ ਮੈਂ ਗ੍ਰੰਥ ਆਰੰਭ ਕਰ ਰਿਹਾ ਹਾਂ ਇਸ ਦੀ ਨਿਰਵਿਘਨ ਸਹਿਤ ਸਮਾਪਤੀ ਹੋ ਜਾਏ, ਇਸ ਕਰਕੇ ਮੰਗਲ ਕਰਨਾ ਜ਼ਰੂਰੀ ਹੈ। ਅਤੇ ਆਸਤਿਕ ਲੋਕ ਜੋ ਗੁਰਮੁਖ ਲੋਕ ਹਨ, ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ ਕਿ ਤਿੰਨ ਤਰ੍ਹਾਂ ਮੰਗਲ ਕਰਦੇ ਹਨ। ਇੱਕ ਵਾਰ ਜਦੋਂ ਗ੍ਰੰਥ ਦਾ ਆਰੰਭ ਕਰਦੇ ਹਨ ਉਦੋਂ ਮੰਗਲ ਕਰਦੇ ਹਨ, ਇਹ ਵੀ ਮਹਾਂਪੁਰਸ਼ਾਂ ਦੀ ਉਕਤੀ ਮਿਲਦੀ ਹੈ, ਮੰਗਲਾਦੀਨੀ ਮੰਗਲ ਮਧਿਆਨੀ ਮੰਗਲਾਂਤਾਨੀ ਪ੍ਰਾਰਥੰਤੇ ਯੁਸਮਤ ਪੁਰਸ਼ਾਣੀ। ਇਹ ਮਹਾਂਪੁਰਸ਼ਾਂ ਦੀ ਇੱਕ ਉਕਤੀ ਹੈ ਕਿ ਜੋ ਆਯੁਸ਼ਮਾਨ ਪੁਰਸ਼, ਜੋ ਸ੍ਰੇਸ਼ਟ ਪੁਰਸ਼, ਜੋ ਆਸਤਿਕ ਲੋਕ ਮਹਾਂਪੁਰਸ਼ ਹਨ, ਮੰਗਲਾਦੀਨੀ ਮੰਗਲ ਮਧਿਆਨੀ ਮੰਗਲਾਂਤਾਨੀ, ਤਿੰਨ ਪ੍ਰਕਾਰ ਮੰਗਲ ਕਰਦੇ ਹਨ, ਆਦਿ ਵਿੱਚ, ਮੱਧ ਵਿੱਚ ਔਰ ਅੰਤ ਵਿੱਚ। ਇਹ ਉਹਨਾਂ ਦੀ ਮਰਿਆਦਾ ਹੈ। ਆਦਿ ਵਿੱਚ ਕਿਉਂ ਕਰਦੇ ਹਨ, ਮੱਧ ਵਿੱਚ ਕਿਉਂ ਕਰਦੇ ਹਨ, ਅੰਤ ਵਿੱਚ ਕਿਉਂ ਕਰਦੇ ਹਨ, ਇਸ ਦਾ ਕੀ ਪ੍ਰਯੋਜਨ ਹੈ। ਆਦਿ ਦੇ ਵਿੱਚ ਮੰਗਲ ਇਸ ਕਰਕੇ ਕਰਦੇ ਹਨ ਕਿ ਇੱਕ ਤਾਂ ਸਾਡੇ ਵੱਡੇ ਜੋ ਮਹਾਂਪੁਰਸ਼ ਬਜ਼ੁਰਗ ਹੋਏ ਹਨ ਉਹਨਾਂ ਦੀ ਇਹ ਮਰਿਆਦਾ ਹੈ ਕਿ ਜਦੀ ਕੋਈ ਕਾਰਜ ਆਰੰਭ ਕਰਨ ਤੋਂ ਪਹਿਲਾਂ ਆਪਾਂ ਆਪਣੇ ਇਸ਼ਟ ਦਾ ਆਰਾਧਨ ਨਹੀਂ ਕਰਦੇ ਤਾਂ ਪਾਪ ਲੱਗਦਾ ਹੈ, ਵੱਡੇ ਪੁਰਸ਼ਾਂ ਦੀ ਮਰਿਆਦਾ ਦਾ ਉਲੰਘਣ ਹੁੰਦਾ ਹੈ। ਔਰ ਦੂਸਰਾ ਕਾਰਨ ਹੈ, ਆਦਿ ਵਿੱਚ ਮੰਗਲ ਕਰਨ ਦੇ ਨਾਲ ਇਸ ਕਰਕੇ ਮੰਗਲ ਕੀਤਾ ਜਾਂਦਾ ਹੈ, ਉਸ ਮੰਗਲ ਨੂੰ ਦੇਖ ਕਰਕੇ ਜੋ ਅੱਗੇ ਆਉਣ ਵਾਲੇ ਲੋਕ ਹਨ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਕੋਈ ਵੀ ਕਾਰਜ ਕਰਨਾ ਹੋਵੇ ਉਸ ਤੋਂ ਪਹਿਲਾਂ ਆਪਣੇ ਇਸ਼ਟ ਦਾ ਮੰਗਲ ਕਰਨਾ ਚਾਹੀਦਾ, ਆਰਾਧਨ ਕਰਨਾ ਚਾਹੀਦਾ। ਔਰ ਦੂਸਰਾ ਕਾਰਨ ਹੈ ਆਦਿ ਵਿੱਚ ਮੰਗਲ ਕਰਨ ਦਾ ਕਿ ਇਹ ਪੁਰਸ਼ ਜੋ ਹੈ ਆਸਤਿਕ ਹੈ, ਸ਼ਰਧਾਲੂ ਹੈ, ਇਸ ਕਰਕੇ ਇਹ ਵੀ ਮੰਗਲ ਦਾ ਕਾਰਨ ਹੈ। ਔਰ ਮੱਧ ਵਿੱਚ ਮੰਗਲ ਕਿਉਂ ਕੀਤਾ ਜਾਂਦਾ ਹੈ, ਮੈਂ ਆਪ ਜੀ ਨੂੰ ਹੁਣੇ ਹੀ ਸੁਣਾਇਆ, ਸਮਾਪਤੀ ਕਾਮੋ ਮੰਗਲ ਮਾਂ ਚਰੇਤ, ਇਹ ਸ਼ਰੁਤੀ ਹੈ ਵੇਦ ਦੀ। ਇਸ ਦਾ ਅਰਥ ਹੈ ਕਿ ਉਹ ਜੋ ਆਸਤਿਕ ਪੁਰਸ਼ ਹਨ ਮੱਧ ਵਿੱਚ ਜਾ ਕਰਕੇ ਮੰਗਲ ਕਰਦੇ ਹਨ ਕਿ ਜੋ ਮੈਂ ਗ੍ਰੰਥ ਲਿਖ ਰਿਹਾ ਹਾਂ ਇਸ ਦੀ ਨਿਰਵਿਘਨਤਾ ਸਹਿਤ ਜੋ ਬਾਕੀ ਬਚਿਆ ਦੀ ਸਮਾਪਤੀ ਹੋ ਜਾਏ, ਇਸ ਵਿੱਚ ਕੋਈ ਵਿਘਨ ਨਾ ਪਵੇ। ਔਰ ਫਿਰ ਅੰਤ 'ਤੇ ਕਿਉਂ ਮੰਗਲ ਕਰਦੇ ਹਨ, ਜਦੋਂ ਸਮਾਪਤੀ ਹੋ ਗਈ ਫਿਰ ਮੰਗਲ ਦਾ ਕੀ ਪ੍ਰਯੋਜਨ ਹੈ। ਸਮਾਪਤੀ 'ਤੇ ਮੰਗਲ ਕਰਨ ਦਾ ਇਹ ਪ੍ਰਯੋਜਨ ਹੈ ਕਿ ਇਹ ਜੋ ਆਪ ਜੀ ਨੇ ਕਿਰਪਾ ਕੀਤੀ, ਹੇ ਪ੍ਰਭੂ ਮੇਰਾ ਜੋ ਗ੍ਰੰਥ ਸਮਾਪਤ ਹੋਇਆ, ਮੇਰੇ 'ਤੇ ਨਾਸਤਿਕਤਾ ਦਾ ਅਕਿਰਤ ਘਣ ਦਾ ਦੋਸ਼ ਨਾ ਲੱਗ ਜਾਏ ਕਿ ਆਪਣਾ ਕੰਮ ਹੋ ਗਿਆ ਅਤੇ ਕਿਸੇ ਨੂੰ ਪਰਮਾਤਮਾ ਨੂੰ ਯਾਦ ਕਰਨ ਦੀ ਲੋੜ ਨਹੀਂ। ਉਸ ਨੂੰ ਅਕਿਰਤ ਘਣ ਕਹਿੰਦੇ ਹਨ, ਕਿਰਤਘਨ ਕਹਿੰਦੇ ਹਨ, ਜੋ ਕਿਸੇ ਦਾ ਉਪਕਾਰ ਭੁੱਲ ਜਾਏ ਆਪਾਂ ਕਹਿੰਦੇ ਹਾਂ ਜੇ ਅਕਿਰਤ ਘਣ ਹੈ, ਇਹ ਆਪਾਂ ਹੀ ਕਹਿ ਦਿੰਦੇ ਹਾਂ ਕਿ ਇਸ ਨੇ ਮੇਰਾ ਉਪਕਾਰ ਨਹੀਂ ਜਾਣਿਆ। ਉਹ ਅਕਿਰਤ ਘਣ ਦਾ ਦੋਸ਼ ਨਾਸਤਿਕਤਾ ਦਾ ਦੋਸ਼ ਨਾ ਲੱਗ ਜਾਏ, ਇਸ ਕਰਕੇ ਮਹਾਂਪੁਰਸ਼ ਅੰਤ 'ਤੇ ਮੰਗਲ ਕਰਦੇ ਹਨ। ਇਹ ਹੀ ਮਰਿਆਦਾ ਜੋ ਚੱਲਦੀ ਆਈ ਹੈ ਅਵਤਾਰਾਂ ਦੀ, ਪੈਗੰਬਰਾਂ ਦੀ, ਮੁਨੀਆਂ ਦੀ, ਰਿਸ਼ੀਆਂ ਦੀ, ਉਸੇ ਮਰਿਆਦਾ ਨੂੰ ਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਔਰ ਸਾਨੂੰ ਕਰਨ ਦੀ ਜਾਚ ਸਿਖਾਈ ਹੈ। ਇਸ ਕਰਕੇ ਆਪਾਂ ਇਹ ਜੋ ਮੱਧ ਦੀ ਅਰਦਾਸ ਸਰਵਣ ਕੀਤੀ ਹੈ, ਹੁਣ ਇੱਥੇ ਸਤਿਗੁਰੂ ਜੀ ਨੇ ਇਹ ਮੰਗਲ ਕੀਤਾ ਹੈ, ਹੁਣ ਸਤਿਗੁਰੂ ਜੀ ਮੱਧ ਦਾ ਮੰਗਲ ਕਰਦੇ ਹਨ ਜੋ ਆਪ ਜੀ ਸਰਵਣ ਕਰਨ ਜਾ ਰਹੇ ਹੋ। ਆਦਿ ਪੂਰਨ ਮੱਧ ਪੂਰਨ, ਅੰਤ 'ਤੇ ਵੀ ਸਤਿਗੁਰੂ ਜੀ ਮੰਗਲ ਕਰਨਗੇ, ਫਿਰ ਆਪ ਜੀ ਨੂੰ ਗਿਆਨੀ ਜੀ ਉਸ ਸਮੇਂ ਬੇਨਤੀ ਕਰਨਗੇ, ਸੁਣਾਉਣਗੇ। ਇਸ ਕਰਕੇ ਆਪਾਂ ਕੋਈ ਸ਼ੰਕਾ ਨਹੀਂ ਕਰਨੀ, ਇਹ ਮਰਿਆਦਾ ਅਨਾਦੀ ਕਾਲ ਤੋਂ ਚੱਲੀ ਆ ਰਹੀ ਹੈ ਔਰ ਮਹਾਂਪੁਰਸ਼ ਅਵਤਾਰ ਲੋਕ ਸਾਡੇ ਵਾਸਤੇ ਸਿੱਖਿਆ ਦਿੰਦੇ ਹਨ ਕਿ ਕੋਈ ਵੀ ਕਾਰਜ ਕਰਨਾ ਹੋਵੇ ਆਦਿ ਵਿੱਚ ਵੀ ਮੰਗਲ ਭਾਵ ਅਰਦਾਸ ਕਰਨੀ, ਮੱਧ ਵਿੱਚ ਵੀ ਕਰਨੀ, ਅੰਤ ਵਿੱਚ ਵੀ ਕਰਨੀ। ਸੋ ਹੁਣ ਆਪਾਂ ਸੰਖੇਪਨਾ ਦਾਸ ਨੇ ਬੇਨਤੀ ਕੀਤੀ ਹੈ, ਅੱਗੇ ਹੁਣ ਆਪਾਂ ਬਾਣੀ ਸਰਵਣ ਕਰੀਏ ਜੀ।
ਹਾਂਜੀ।
ਵਾਹਿਗੁਰੂ ਸਾਹਿਬ ਜੀ, ਜੈ ਤਸਰੀ। ਮਹੱਲਾ ਪੰਜਵਾ। ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸੁਰ ਹੈ। ਸਿਮਰੰਤ ਸੰਤ ਸਰਬੱਤਰ ਰਮਣੰ, ਨਾਨਕ ਅਘ ਨਾਸਨ ਜਗਦੀਸੁਰ ਹੈ। ਪੇਖਨ ਸੁਨਨ ਸੁਨਾਵਨੋ, ਮਨ ਮਹਿ ਦ੍ਰਿੜੀਐ ਸਾਚ, ਪੂਰ ਰਹਿਓ ਸਰਬੱਤਰ ਮੈਂ, ਨਾਨਕ ਹਰ ਰੰਗ ਰਾਚ ਪੌੜੀ। ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ, ਕਰਨ ਕਾਰਣ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਖਿਨ ਮਹਿ ਥਾਪ ਉਥਾਪ ਦਾ, ਤਿਸ ਬਿਨ ਨਹੀਂ ਕੋਈ, ਖੰਡ ਬ੍ਰਹਿਮੰਡ ਪਾਤਾਲ ਦੀਪ, ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਸਲੋਕ। ਰਚੰਤ ਜੀਅ ਰਚਨਾ, ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਬਿਨਾਸਨੰ। ਮੁਖ ਤਲੈ ਪੈਰ ਉਪਰੀ, ਵਸੰਦੋ ਕੋਹਥੜੈ ਥਾਇ, ਨਾਨਕ ਸੋ ਧਣੀ ਕਿਉ ਵਿਸਾਰਿਓ, ਉਧਰ ਹੈ ਜਿਸ ਦੈ ਨਾਇ ਪੌੜੀ।
ਮੁਖ ਤਲੈ ਪੈਰ ਉਪਰੇ, ਤਲੈ ਪੋਲੇ ਬੋਲਣਾ ਤਲੈ ਨਹੀਂ ਕਰਨਾ, ਵਸੰਦੋ ਕੋਹਥੜੈ ਥਾਇ, ਕੋਹਥੜੈ ਇਉਂ ਉਚਾਰਨ ਹੈ, ਕੋਹਥੜੈ ਜਾਂ ਹੋਰ ਰੂਪ ਵਿੱਚ ਨਹੀਂ ਇਸ ਦਾ ਉਚਾਰਨ ਕਰਨਾ, ਕੋਹਥੜੈ ਥਾਇ। ਹਾਂਜੀ।
ਪੌੜੀ। ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਜਹਾਰ, ਉਰਧ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ। ਹਰ ਸਿਮਰਤ ਤੂੰ ਨਾ ਜਲ ਹੈ, ਮਨ ਤਨ ਉਰ ਧਾਰ, ਬਿਖਮ ਥਨ ਹੋ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾ ਹੈ, ਜਸ ਹੈ ਜਨਮ ਹਾਰ। ਸਲੋਕ। ਮਨ ਇੱਛਾ ਦਾਨ ਕਰਨੰ, ਸਰਬੱਤਰ ਆਸਾ ਪੂਰਨ ਹੈ, ਖੰਡਨੰ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਹਬ ਰੰਗ ਮਾਣ ਹੈ ਜਿਸ ਸੰਗ, ਤੈ ਸਿਉ ਲਾਈਐ ਨੇਹ, ਸੋ ਸਹੁ ਬਿੰਦ ਨ ਵਿਸਰਾਉ, ਨਾਨਕ ਜਿਨ ਸੁੰਦਰ ਰਚਿਆ ਦੇਹ। ਪੌੜੀ। ਜੀਉ ਪ੍ਰਾਣ ਤਨ ਧਨ ਦੀਆ, ਦੀਨੇ ਰਸ ਭੋਗ, ਗ੍ਰਹਿ ਮੰਦਰ ਰਥ ਆਸ ਦੀਏ, ਰਚ ਭਲੇ ਸੰਯੋਗ। ਸੁਤ ਬਨਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ, ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹਿ ਵਿਜੋਗ। ਸਾਧ ਸੰਗ ਹਰ ਗੁਣ ਰਮਹ, ਬਿਨਸੇ ਸਭ ਸੋਗ, ਬਿਨਸੇ ਸਭ ਰੋਗ। ਸਲੋਕ। ਕੁਟੰਬ ਯਤਨ ਕਰਨੰ, ਮਾਇਆ ਅਨੇਕ ਉਦਮ ਹੈ, ਹਰ ਭਗਤ ਭਾਵਹੀਣੰ, ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤ ਹੈ।
ਪ੍ਰੇਤ ਤਹਿ ਇਕੱਠਾ ਪਾਠ ਹੈ ਸੰਬੰਧਕ ਰੂਪ ਵਿੱਚ, ਪ੍ਰੇਤ ਤਹਿ ਕਰਕੇ ਨਹੀਂ ਬੋਲਣਾ, ਜਦੋਂ ਪ੍ਰੇਤ ਤਹਿ ਬੋਲਾਂਗੇ ਇੱਕ ਤੱਤਾ ਵਿੱਚੋਂ ਅਲੋਪ ਹੋ ਜਾਵੇਗਾ। ਪ੍ਰਭ ਬਿਸਰਤ ਤੇ ਪ੍ਰੇਤ ਤਹਿ।
ਸੁਤ ਬਨਤਾ ਸਾਜਨ ਸੇਵਕ ਦੀਏ। ਆਪ ਜੀ ਨੇ ਵਿਸ਼ਰਾਮ ਸਰਵਣ ਕੀਤਾ ਹੈ, ਪਰ ਬਹੁਤ ਜ਼ਿਆਦਾ ਪਾਠੀ ਸਿੰਘ ਇੱਥੇ ਹੀ ਵਿਸ਼ਰਾਮ ਲਗਾ ਦਿੰਦੇ ਹਨ। ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ, ਪਰ ਆਪਾਂ ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਹੈ, ਸੁਤ ਬਨਤਾ ਸਾਜਨ ਸੇਵਕ ਦੀਏ, ਇੱਥੇ ਹੀ ਵਿਸ਼ਰਾਮ ਲਗਾਉਣਾ ਇਸ ਪੰਕਤੀ ਦਾ ਜੀ।
ਟੁੱਟੜੀਆ ਸਾ ਪ੍ਰੀਤ ਜੋ ਲਾਈ ਬੇਅੰਨ ਸਿਓ ਨਾਨਕ ਸੱਚੀ ਰੀਤ ਸਾਈਂ ਛੇਤੀ ਰੱਤਿਆ ਪੌੜੀ
ਟੁੱਟੜੀਆ ਸਾ ਪ੍ਰੀਤ ਤੱਤੇ ਦੇ ਨਾਲ ਅੱਖਰ ਆਰੰਭ ਹੋ ਰਿਹਾ ਹੈ ਇਸ ਲਈ ਟੁੱਟੜੀਆ ਕਰਕੇ ਟੈਂਕੇ ਨਾਲ ਨਹੀਂ ਬੋਲਣਾ ਟੁੱਟੜੀਆ ਸਾ ਪ੍ਰੀਤ ਜੋ ਲਾਈ ਬੇਅੰਨ ਸਿਓ
ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ ਖਿਨ ਗ੍ਰਹਿ ਮਹਿ ਬਸਨ ਨਾ ਦੇਵਹੀ ਜਿਨ ਸਿਓ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੈ ਸੋ ਲੁਣਾ ਕਰਮ ਇਹੋ ਖੇਤ ਅਕਿਰਤ ਘਣਾ ਹਰ ਵਿਸਰਿਆ ਜੋਨੀ ਭਰਮੇਤ ਸਲੋਕ
ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਅਨਰਥ ਇਹ ਤਾਂ ਸਾਡਾ ਆਮ ਲਫਜ਼ ਹੈ ਭਾਸ਼ਾ ਦਾ ਅਨਰਥ ਕਰਕੇ ਨਹੀਂ ਬੋਲਣਾ ਅਨਰਥ ਕਰ ਅਨਰਥ ਦਰਬ ਸੰਚਿਆ ਹਾਂਜੀ
ਸਲੋਕ ਕੋਟ ਦਾਨ ਇਸ ਨਾਨੰ ਅਨਕ ਸੋਧਨ ਪਵਿੱਤਰਤ ਹੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈਂਧਨ ਕੀਤੋ ਮੂੰਹ ਘਣਾ ਭੋਰੀ ਦਿੱਤੀਮ ਪਾਹੇ ਮਨ ਵਸੰਦੜੋ ਸੱਚ ਸਹ ਨਾਨਕ ਹੱਬੇ ਡੁੱਖੜੇ ਉਲਾਹੇ
ਪੌੜੀ ਕੀਤੋ ਮੂੰਹ ਘਣਾ ਕੀਤੋ ਮੂੰਹ ਇਉਂ ਇਸ ਰੂਪ ਵਿੱਚ ਪਾਠ ਇਕੱਠਾ ਹੈ ਦਿੱਤੀਮ ਇਸ ਰੂਪ ਵਿੱਚ ਪਾਠ ਇਕੱਠਾ ਹੈ ਜਿਵੇਂ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸੁਣਿਆ ਈਂਧਨ ਕੀਤੋ ਮੂੰਹ ਘਣਾ ਭੋਰੀ ਦਿੱਤੀਮ ਪਾਹੇ ਹਾਂਜੀ
ਪੌੜੀ ਕੋਟ ਅਗਾ ਸਭ ਨਾਸ ਹੋਹੇ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਆ ਹੈ ਹਰ ਕੇ ਗੁਣ ਗਾਉ ਜਨਮ ਮਰਨ ਭੈ ਕਟੀਆ ਹੈ ਨਿਹਚਲ ਸੱਚ ਥਾਉ ਪੂਰਬ ਹੋਵੈ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖ ਲੇਹੋ ਨਾਨਕ ਬਲ ਜਾਉ ਸਲੋਕ
ਪਿੱਛੇ ਸਲੋਕ ਦੀ ਆਰੰਭਤਾ ਵਾਲੀ ਜਿਹੜੀ ਪੰਗਤੀ ਆਈ ਕੋਟ ਦਾਨ ਇਸ ਨਾਨੰ ਅਨਕ ਸੋਧਨ ਪਵਿੱਤਰਤ ਹੈ ਸੋਧਨ ਪਾਠ ਕਰਨਾ ਸੋ ਧਨ ਜਾਂ ਹੋਰ ਰੂਪ ਵਿੱਚ ਨਹੀਂ ਅਨਕ ਸੋਧਨ ਪਵਿੱਤਰਤ ਹੈ
ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਿਲਾਸ ਸੁਆਦੰ ਰਸ ਹੈ ਕਦਾਂਚ ਨਹਿ ਸਿਮਰੰਤ ਨਾਨਕ ਤੇ ਜੰਤ ਬਿਸ਼ਟਾ ਕ੍ਰਿਮ ਹੈ ਮੁਚ ਅਡੰਬਰ ਹਬ ਕਿਹੋ ਮੰਝ ਮੁਹੱਬਤ ਨੇਹ ਸੋ ਸਾਈਂ ਜੈ ਵਿਸਰੈ ਨਾਨਕ ਸੋ ਤਨ ਖੇਹ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ ਕਿਛ ਨਾਹਿ ਵਿਸੂਰੇ ਸੋ ਪ੍ਰਭ ਚੇਤਨਾ ਆਵਾਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਂਤ ਹੋਇ ਕਿਤ ਬਿਧ ਮਨ ਧੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹਿ ਦਿਸ ਹੈ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮ ਹੈ ਮਨ ਸਾਈਂ ਮੁਖ ਉਚਰਾ ਵੱਤਾ ਹੱਬੇ ਲੋ ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰੋ ਉਦਿਆਨ ਭ੍ਰਮਿੰਨਾ ਮਿੱਤਰ ਨਾ ਏਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ
ਮਿੱਤਰ ਨਾ ਏਠ ਧਨ ਰੂਪਹੀਣ ਕਿਛ ਸਾਕ ਨਾ ਛਿੰਨਾ ਹਾਂਜੀ
ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ ਸੁਪਨ ਹਬ ਰੰਗ ਮਾਣਿਆ ਮਿੱਠਾ ਲੱਗੜਾ ਮੋਹ ਨਾਨਕ ਨਾਮ ਵਿਹੂਣੀਆ ਸੁੰਦਰ ਮਾਇਆ ਧਰੋਹ ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ। ਆਰ ਜਾ ਗਈ ਵਿਹਾਇ ਧੰਦਾ ਧਾਇਆ, ਪੂਰਨ ਭਏ ਨਾ ਕਾਮ ਮੋਹਿਆ ਮਾਇਆ। ਕਿਆ ਵਿਚਾਰਾ ਜੰਤ ਜਾ ਆਪ ਭੁਲਾਇਆ, ਸਲੋਕ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕੌਤਕ ਕੂੜ ਤਮਾਸਿਆ ਚਿਤ ਨ ਆਵਸ ਨਾਉ, ਨਾਨਕ ਕੂੜੀ ਨਰਕ ਬਰਾਬਰੇ ਉੱਜੜ ਸੋਈ ਥਾਉ ਪੌੜੇ।
ਨਾਨਕ ਕੂੜੀ ਨਰਕ ਬਰਾਬਰੇ ਉੱਜੜ ਸੋਈ ਥਾਉ। ਇਹੋ ਕੋੜੀ ਪਾਠ ਕਰਨਾ ਹੈ। ਕੋੜੀ ਤੋਂ ਭਾਵ ਵੀਹ ਦੀ ਗਿਣਤੀ ਨੂੰ ਵੀ ਕੋੜੀ ਕਿਹਾ ਜਾਂਦਾ ਹੈ, ਅਤੇ ਕੋੜੀ ਤੋਂ ਭਾਵ ਕਰੋੜਾਂ ਵੀ ਹੈ, ਕਰੋੜਾਂ ਨਰਕਾਂ ਦੇ ਬਰਾਬਰ। ਸੋ ਇਹ ਕੋੜੀ ਕਰਕੇ ਪਾਠ ਨਹੀਂ ਕਰਨਾ। ਨਾਨਕ ਕੋੜੀ ਨਰਕ ਬਰਾਬਰ ਉੱਜੜ ਸੋਈ ਥਾਉ।
ਪੌੜੀ ਮਹਾਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰ ਸਹਿਤਾਨਿਆ, ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤ ਹੈ, ਸੰਚੰਤ ਬਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨ ਚਾਲਤੇ। ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ, ਅੱਡ ਨਾ ਲਹੰਦੜੋ ਮੁੱਲ, ਨਾਨਕ ਸਾਥ ਨਾ ਜੁਲਾਈ ਮਾਇਆ।
ਅੱਡ ਨਾ ਲਹਦੜੋ ਮੁੱਲ, ਬਿੰਦੀ ਟਿੱਪੀ ਨਹੀਂ ਹੈ ਨਾ, ਹਾਂਜੀ। ਅੱਡ ਨਾ ਲਹਦੜੋ ਮੁੱਲ, ਲਹਦੜੋ ਪਾਠ ਕਰਨਾ ਹੈ। ਅੱਡ ਇਹ ਵੀ ਢੱਡੇ ਦੀ ਆਵਾਜ਼ ਆਉਣੀ ਹੈ, ਅੱਡ ਕਰਕੇ ਪੋਲਾ ਨਹੀਂ ਬੋਲਣਾ। ਅੱਡ ਐੜੇ ਤੇ ਅਧਿਕ ਵੀ ਨਹੀਂ ਲਾਉਣਾ, ਅੱਡ ਕਰਕੇ ਨਹੀਂ। ਅੱਡ ਨਾ ਲਹਿਦੜੋ ਮੁੱਲ, ਨਾਨਕ ਸਾਥ ਨਾ ਜੁਲਈ ਮਾਇਆ।
ਅੱਡ ਨਾ ਲਹਿਦੜੋ ਮੁੱਲ, ਨਾਨਕ ਸਾਥ ਨਾ ਜੁਲਈ ਮਾਇਆ। ਪੌੜੀ ਚੱਲਦਿਆਂ ਨਾਲ ਨਾ ਚੱਲਾ, ਸੋ ਕਿਉਂ ਸੰਜੀਐ, ਤਿਸ ਕਾ ਕਹੋ ਕਿਆ ਜਦਨ, ਜਿਸ ਤੇ ਵੰਜੀਐ ਹਰ ਬਿਸਰਿਐ, ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ, ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ। ਹੋ ਕਿਰਪਾਲ ਦਇਆਲ, ਨਾਨਕ ਭਉ ਭੰਜੀਐ, ਸਲੋਕ ਨਾਚ ਰਾਜ ਸੁਖ ਮਿਸ਼ਟੰ, ਨਾਚ ਭੋਗ ਰਸ ਮਿਸ਼ਟੰ, ਨਾਚ ਮਿਸ਼ਟੰ ਸੁਖ ਮਾਇਆ, ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ।
ਨਾਚ ਰਾਜ ਸੁਖ ਮਿਸ਼ਟੰ, ਨਾਚ ਭੋਗ ਰਸ ਮਿਸ਼ਟੰ। ਨਾਚ ਪੋਲਾ ਬੋਲਣਾ, ਨੱਚ ਨਹੀਂ ਕਰਨਾ, ਨੱਚ ਤੋਂ ਭਾਵ ਨਹੀਂ ਹੈ। ਨਾਚ ਰਾਜ ਸੁਖ ਮਿਸ਼ਟੰ, ਨਾਚ ਭੋਗ ਰਸ ਮਿਸ਼ਟੰ, ਨਾਚ ਮਿਸ਼ਟੰ ਸੁਖ ਮਾਇਆ, ਮਿਸ਼ਟੰ ਸਾਧ ਸੰਗ ਹਰ। ਇੱਥੇ ਵਿਸਰਾਮ ਹੈ, ਮਿਸ਼ਟੰ ਸਾਧ ਸੰਗ ਹਰ, ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ। ਹਾਂਜੀ,
ਮਿਸ਼ਟੰ ਸਾਧ ਸੰਗ ਹਰ, ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ। ਲੱਗੜਾ ਸੋ ਨੇਹ ਮਨ ਮਜਾਹੂ ਰਤਿਆ, ਲੱਗੜਾ ਸੋ ਨੇਹ ਮਨ ਮਜਾਹੂ ਰਤਿਆ, ਵਿਦੜੋ ਸਚ ਥੋਕ ਨਾਨਕ ਮਿੱਠੜਾ ਸੋ ਧਣੀ ਪੌੜੇ। ਹਰ ਬਿਨ ਕਛੂ ਨਾ ਲਗਾਈ, ਭਗਤਨ ਕਉ ਮੀਠਾ, ਆਨ ਸੁਆਦ ਸਭ ਫੀਕਿਆ, ਕਰ ਨਿਰਣਾਉ ਡੀਠਾ, ਅਗਿਆਨ ਭਰਮ ਦੁੱਖ ਕੱਟਿਆ, ਗੁਰ ਭਏ ਬਸੀਠਾ, ਚਰਨ ਕਮਲ ਮਨ ਬੇਧਿਆ, ਜਿਉ ਰੰਗ ਮਜੀਠਾ, ਜੀਓ ਪ੍ਰਾਣ ਤਨ ਮਨ ਪ੍ਰਭੂ, ਬਿਨਸੇ ਸਭ ਝੂਠਾ, ਸਲੋਕ ਤਿਆਕਤ ਜਲੰ ਨਹਿ ਜੀਵ ਮੀਨੰ, ਨਹਿ ਤਿਆਗ ਚਾਤ੍ਰਿਕ ਮੇਘ ਮੰਡਲ ਹੈ।
ਤਿਆਕਤ ਜਲੰ, ਤਿਆਕਤ ਕਰਕੇ ਵੱਖਰਾ ਵੱਖਰਾ ਕਰਕੇ ਪਾਠ ਨਹੀਂ ਕਰਨਾ। ਤਿਆਕਤ, ਤਿਆਕਤ ਤੋਂ ਭਾਵ ਹੈ ਵਿਛੁੜ ਕੇ। ਤਿਆਕਤ ਜਲੰ ਨਹਿ ਜੀਵ ਮੀਨੰ, ਨਹਿ ਤਿਆਗ ਚਾਤ੍ਰਿਕ ਮੇਘ ਮੰਡਲ ਹੈ।
ਬਾਣ ਬੇਧੰਚ ਕੁਰੰਕ ਨਾਦੰ ਅਲ ਬੰਧਨ ਕੁਸਮ ਬਾਸਨ ਹੈ, ਚਰਨ ਕਮਲ ਰਚੰਦ ਸੰਤ ਹੈ, ਨਾਨਕ ਆਨ ਨ ਰੁਚਤੇ ਮੁਖ ਦੇਖਾਉ ਪਲਕ, ਛੱਡ ਆਨ ਨ ਡੇਉ ਚਿਤ, ਜੀਵਨ ਸੰਗਮ ਤਿਸ ਧਣੀ, ਹਰ ਨਾਨਕ ਸੰਤਾਂ ਮਿਤ ਪੌੜੀ। ਜਿਉ ਮਛਲੀ ਬਿਨ ਪਾਣੀ ਐ, ਕਿਉ ਜੀਵਨ ਪਾਵੈ, ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰ ਤ੍ਰਿਪਤਾਵੈ, ਨਾਦ ਕੁਰੰਕ ਹੈ ਵਿਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਘਾਵੈ। ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨ ਹੈ, ਨਹਿ ਬਿਸਰੰਤ ਨਾਮ ਅਚੁੱਤ, ਨਾਨਕ ਆਸ ਪੂਰਨ ਪਰਮੇਸੁਰ ਹੈ। ਸੀਤੜਾ ਮਨ ਮੰਜਾਹੇ ਪਲਕ ਨ ਥੀਵੈ ਬਾਹਰਾ, ਨਾਨਕ ਆਸੜੀ ਨਿਵਾਹੇ ਸਦਾ ਪੇਖੰਦੋ ਸਚ ਧਣੀ ਪੌੜੀ। ਆਸਾਵੰਤੀ ਆਸ ਗੁਸਾਈ ਪੂਰੀ ਐ, ਮਿਲ ਗੋਪਾਲ ਗੋਬਿੰਦ ਨ ਕਬਹੂ ਝੂਰੀ ਐ, ਦੇਹ ਦਰਸ ਮਨ ਚਾਉ ਲਹਿ ਜਾਹੇ ਵਿਸੂਰੀ ਐ, ਹੋਏ ਪਵਿੱਤਰ ਸਰੀਰ ਚਰਨਾ ਧੂਰੀ ਐ, ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਐ। ਸਲੋਕ ਰਸਨਾ ਉਚਰੰਤ ਨਾਮੰ ਸ਼੍ਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ, ਨਾਨਕ ਤਿਨ ਸਦ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ। ਹਬ ਕੂੜਾਵੇ ਕੰਮ ਇਕਸ ਸਾਈਂ ਬਾਹਰੇ, ਨਾਨਕ ਸੇਈ ਧੰਨ ਜਿਨ੍ਹਾਂ ਪਿਰਹੜੀ ਸੱਚ ਸਿਓ ਪੌੜੀ।
ਹਬ ਕੂੜਾਵੇ ਕੰਮ ਇਕਸ ਸਾਈਂ ਬਾਹਰੇ, ਸਾਈਂ ਤੋਂ ਬਿਨਾਂ, ਸਾਈ ਪਾਠ ਹੈ, ਸਾਈ ਨਹੀਂ ਕਰਨਾ ਜੀ। ਹਾਂਜੀ।
ਪੌੜੀ ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵ ਹੈ ਪ੍ਰਭ ਮੱਥਾ, ਹਰ ਜਸ ਲਿਖ ਹੈ ਬੇਅੰਤ ਸੋਹ ਹੈ ਸੇ ਹੱਥਾ, ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪੱਥਾ, ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਸਲੋਕ
ਇਸ ਪੌੜੀ ਦੀਆਂ ਜੋ ਪੰਕਤੀਆਂ ਹਨ, ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਇਸ ਦਾ ਉਚਾਰਨ ਇਉਂ ਨਰਮਾਈ ਵਿੱਚ ਪੋਲਾ ਹੈ। ਅੱਗੇ ਦੋਨੋਂ ਪੰਕਤੀਆਂ, ਪੂਰੇ ਤੇ ਪ੍ਰਧਾਨ ਨਿਵਾਵੈ ਹੈ ਪ੍ਰਭ ਮੱਥਾ, ਹਰ ਜਸ ਲਿਖ ਹੈ ਬੇਅੰਤ ਸੋਹ ਹੈ ਸੇ ਹੱਥਾ, ਇਹ ਥੋੜ੍ਹਾ ਵਜਨ ਦੇ ਕੇ ਹੈ। ਔਰ ਅਗਲੀ ਪੰਕਤੀ ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ, ਪਥਾ ਵੀ ਪੋਲਾ ਬੋਲਣਾ ਪੱਥਾ ਨਹੀਂ, ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ, ਇਹ ਵੀ ਥੋੜ੍ਹਾ ਇਉਂ ਵਜਨ ਦੇ ਕੇ। ਭਾਵ ਪੌੜੀ ਦੀ ਜੋ ਪਹਿਲੀ ਔਰ ਚੌਥੀ ਪੰਕਤੀ ਹੈ, ਇਹ ਅੱਖਰ ਕਥਾ ਪਥਾ ਇਹ ਪੋਲੇ ਉਚਾਰਨ ਕਰਨੇ ਨੇ, ਬਾਕੀ ਵਜਨ ਸਹਿਤ ਕਰਨੇ ਨੇ, ਹੱਥਾ ਮੱਥਾ ਇਤਿਆਦਿਕ ਜੀ।
ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ, ਸੰਤਾ ਸੰਗ ਉਧਾਰ ਸਗਲਾ ਦੁੱਖ ਲੱਥਾ। ਸਲੋਕ ਭਾਵੀ ਉਦੋਤ ਕਰਣੰ ਹਰ ਰਮਣੰ ਸੰਯੋਗ ਪੂਰਨ ਹੈ, ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ, ਕੀਮ ਨਾ ਸਕਾ ਪਾਏ ਸੁਖ ਮਿਤੀ ਹੂ ਬਾਹਰੇ, ਨਾਨਕ ਸਾ ਵੇਲੜੀ ਪਰਵਾਣ ਜਿਤ ਮਿਲੰਦੜੋ ਮਾਂ ਪਿਰੀ।
ਮਾਂ ਪਿਰੀ, ਮਾਂ ਬੋਲਣਾ ਮਾਂ ਨਹੀਂ, ਜਿਤ ਮਿਲੰਦੜੋ ਮਾਂ ਪਿਰੀ। ਹਾਂਜੀ।
ਨਾਨਕ ਸਾ ਵੇਲੜੀ ਪਰਵਾਣ ਜਿਤ ਮਿਲੰਦੜੋ ਮਾਂ ਪਿਰੀ। ਸੁਲ ਪੌੜੀ
ਨਾਨਕ ਸਾ ਵੇਲੜੀ ਪਰਵਾਨ, ਵੇਲੜੀ ਉਹ ਵੇਲਾ ਉਹ ਘੜੀ, ਵੇਲੜੀ ਕਰਕੇ ਜਾਂ ਹੋਰ ਰੂਪ ਵਿੱਚ ਪਾਠ ਨਹੀਂ ਕਰਨਾ, ਸਾ ਵੇਲੜੀ ਪਰਵਾਨ।
ਪੌੜੇ ਸਾ ਵੇਲਾ ਕਹੋ ਕੌਣ ਹੈ, ਜਿਤ ਪ੍ਰਭ ਕਉ ਪਾਈ ਸੋ ਮੂਰਤ ਭਲਾ ਸੰਯੋਗ ਹੈ, ਜਿਤ ਮਿਲੈ ਗੁਸਾਈ ਆਠ ਪਹਿਰ ਹਰ ਧਿਆਏ ਕੈ, ਮਨ ਇੱਛ ਪੁਜਾਈ ਵੱਡੈ ਭਾਗ ਸਤ ਸੰਗ ਹੋਏ ਨਿਵਲਾਗਾ ਪਾਈ, ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤਤ ਪੁਨੀਤ ਗੋਬਿੰਦ ਹੈ ਸਰਬ ਦੁਖ ਨਿਵਾਰਣ ਹੈ ਸਰਣ ਸੂਰ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਬ ਆਪ ਲੱਗੜੋ ਚਰਣਾ ਪਾਸ ਨੱਠੜੋ ਦੁੱਖ ਤਾਪ ਨਾਨਕ ਪ੍ਰਭ ਪੇਖੰਦਿਆ ਪੌੜੀ ਮੇਲ ਲੈ ਹੋ ਦਇਆਲ ਟਹਿ ਪਏ ਦੁਆਰਿਆ ਰਖ ਲਿਵ ਹੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ ਭਗਤ ਵਛਲ ਤੇਰਾ ਬਿਰਦ ਹਰ ਪਤਤ ਉਧਾਰਿਆ ਤੁਝ ਬਿਨ ਨਾਹੀ ਕੋਇ ਬਿਨਾ ਮੋਹਿ ਸਾਰਿਆ ਕਰ ਗਹਿਲੇ ਹੋ ਦਇਆਲ ਸਾਗਰ ਸੰਸਾਰਿਆ ਸਲੋਕ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ
ਸੰਤ ਉਧਰਣ ਦਇਆਲੰ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਕਈ ਸਾਡੇ ਵੀਰ ਇੱਥੇ ਉਦਾਹਰਣ ਬੋਲ ਜਾਂਦੇ ਨੇ ਸੰਤ ਉਦਾਹਰਣ ਦਇਆਲੰ, ਸੋ ਚਾਲ ਵਿੱਚ ਜੋ ਪਾਠ ਹੈ ਉਧਰਣ ਹੀ ਆਵੇਗਾ। ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਇੱਥੇ ਫਿਰ ਇੱਕ ਬੇਨਤੀ ਕਰਦਿਆਂ ਸੰਗਤਾਂ ਨੂੰ ਯਾਦ ਦਿਵਾ ਦਿਆਂ, ਸਾਰੀ ਵਾਰ ਦੇ ਵਿੱਚ ਜੋ ਪਹਿਲਾ ਸਲੋਕ ਆ ਰਿਹਾ ਹੈ ਹਰ ਪੌੜੀ ਦੇ ਨਾਲ, ਇਸ ਦਾ ਜਿਹੜਾ ਉਚਾਰਨ ਹੈ ਇਹ ਸਾਧੂ ਭਾਸ਼ਾ ਵਿੱਚ ਆ ਰਿਹਾ, ਪ੍ਰਾਕ੍ਰਿਤ ਇਤਿਹਾਦਿਕ ਵਿੱਚ। ਸੋ ਜਿਹੜੀ ਟਿੱਪੀ ਵਾਲੇ ਆਖਰੀ ਅੱਖਰ ਹਨ, ਟਿੱਪੀ ਦੀ ਆਵਾਜ਼ ਤੋਂ ਬਿਨਾਂ ਹੋਰ ਕੋਈ ਆਵਾਜ਼ ਉਸ ਤੋਂ ਅੱਗੇ ਨਹੀਂ ਆਵੇਗੀ। ਉਧਰਣ ਉਧਰਣ ਦਇਆਲੰ ਦਇਆਲੰ, ਜਦੋਂ ਲੱਲੇ ਦੀ ਟਿੱਪੀ ਦਾ ਉਚਾਰਨ ਹੋ ਗਿਆ ਗਲੇ ਵਿੱਚ ਆਵਾਜ਼ ਖਤਮ ਕਰ ਦੇਣੀ ਹੈ। ਇਸ ਤੋਂ ਬਾਅਦ ਨਾ ਕੋਈ ਨੰਨਾ ਬੋਲਣਾ ਨਾ ਗੱਗਾ ਬੋਲਣਾ ਹੈ। ਕਈ ਇਸ ਪ੍ਰਕਾਰ ਬੋਲ ਜਾਂਦੇ ਨੇ ਦਇਆਲੰਗ ਔਰ ਸੰਸਾਰੰਗ, ਇਉਂ ਕਰਕੇ ਬੋਲਦੇ ਨੇ। ਬਹੁਤ ਵੱਡੀ ਇੱਕ ਅਸ਼ੁੱਧੀ ਹੈ, ਬਹੁਤ ਵੱਡੀ ਗਲਤੀ ਹੈ। ਟਿੱਪੀ ਤੋਂ ਬਾਅਦ ਕੋਈ ਆਵਾਜ਼ ਨਹੀਂ ਆਉਣੀ। ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ, ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ।
ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਸੁਨ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਇ ਹਰ ਜਸ ਨਿਤ ਸੁਨ ਸਲੋਕ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ।
ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ, ਜਿਵੇਂ ਭਾਈ ਸਾਹਿਬ ਨੇ ਉਚਾਰਨ ਕੀਤਾ ਹੈ, ਬਹੁਤਾ ਪੋਲਾ ਵੀ ਨਹੀਂ ਬੋਲਿਆ, ਪੁੰਨ ਵੀ ਨਹੀਂ ਕਿਹਾ, ਅਤੇ ਆਪਣੇ ਕੋਲੋਂ ਟਿੱਪੀ ਲਗਾ ਕੇ ਪੁੰਨ ਵੀ ਨਹੀਂ ਆਖਿਆ। ਸੋ ਇਹ ਉਚਾਰਨ ਦਾ ਅਸਲੀ ਤਰੀਕਾ ਹੈ, ਥੋੜ੍ਹਾ ਜਿਹਾ ਵਜਨ ਪੱਪੇ ਉੱਪਰ ਦੇ ਕੇ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ। ਹਾਂਜੀ
ਭਾਹੇ ਬਲੰਦੜੀ ਬੁਝ ਗਈ ਭਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ।
ਭਾਹੇ ਬਲੰਦੜੀ ਬੁਝ ਗਈ, ਬੁਝ ਗਈ ਨਹੀਂ ਬੋਲਣਾ, ਬੁਝ ਗਈ ਪੋਲੇ ਰੂਪ ਵਿੱਚ ਹੀ ਉਚਾਰਨ ਹੈ ਜੀ।
ਪੌੜੀ ਜਾ ਪ੍ਰਭ ਭਏ ਦਇਆਲ ਨਾ ਵਿਆਪੈ ਮਾਇਆ ਕੋਟ ਅਗਹ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਕ ਕੁਲ ਸਬਾਇਆ। ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਕ ਕੁਲ ਸਬਾਇਆ। ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਤ ਉਧਾਰਣ ਹੈ ਭਉ ਜਲ ਵਿਖਮ ਅਸਗਾਹ ਗੁਰ ਬੋਹਿਤ ਹੈ ਤਾਰਿਅਮ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਭਏ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚਹ ਉੱਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ
ਆਪ ਦਸੇ ਵੱਖਰਾ ਵੱਖਰਾ ਹੈ ਆਪ ਦਸੇ ਇਕੱਠਾ ਨਹੀਂ ਪੜ੍ਹਨਾ ਹਾਂਜੀ
ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰ ਹੈ ਨਾਮਦਾਨ ਜਾਚੰਤ ਨਾਨਕ ਦਇਆਲ ਪੁਰਖ ਕਿਰਪਾ ਕਰਹਿ ਹਿਕ ਸੇਵੀ ਹਿਕ ਸੰਮਲਾ ਹਰ ਇੱਕ ਸਪਹਿ ਅਰਦਾਸ ਨਾਮ ਵਖਰ ਧਨ ਸੰਚਿਆ ਨਾਨਕ ਸੱਚੀ ਰਾਸ ਪੌੜੇ ਪ੍ਰਭ ਦਇਆਲ ਬੇਅੰਤ ਪੂਰਨ ਇੱਕ ਏਹੋ ਸਭ ਕਿਛੇ ਆਪੇ ਆਪ ਦੂਜਾ ਕਹਾ ਕੇਹੋ ਆਪ ਕਰਹੋ ਪ੍ਰਭ ਦਾਨ ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨਿਹਚਲ ਤੁਦ ਥੇਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ
ਆਵਣ ਜਾਣਾ ਹੁਕਮ ਸਭ ਨਿਹਚਲ ਤੁਧ ਥੇਹੋ ਕਈ ਸਾਡੇ ਵੀਰ ਹੁਕਮ 'ਤੇ ਹੀ ਰੁਕ ਜਾਂਦੇ ਨੇ ਆਵਣ ਜਾਣਾ ਹੁਕਮ ਸਭ ਨਿਹਚਲ ਇਉਂ ਪਾਠ ਕਰ ਜਾਂਦੇ ਹਨ ਜੋ ਸਹੀ ਨਹੀਂ ਆਵਣ ਜਾਣਾ ਹੁਕਮ ਸਭ ਨਿਹਚਲ ਤੁਧ ਥੇਹੋ
ਜੈਤ ਸਰੇ ਬਾਣੀ ਭਗਤਾ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਨਾ ਮਨ ਮਾਇਆ ਕੈ ਹਾਥ ਬੇਕਾਨਾ ਰਹਾਉ ਤੁਮ ਕਹੀਅਤ ਹਉ ਜਗਤ ਗੁਰ ਸੁਆਮੀ ਹਮ ਕਹੀਅਤ ਕਲ ਯੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖਾਓ ਤਾਤ ਦੁੱਖ ਕੀ ਰਾਸੀ ਅਜਾਉ ਨਾ ਪਤਿਆਏ ਨਿਗਮ ਭਏ ਸਾਖੀ
ਅਜਾਉ ਨਾ ਪਤਿਆਏ ਪਤਾਏ ਨਹੀਂ ਬੋਲਣਾ ਤੱਤੇ ਦੇ ਹੇਠਾਂ ਅਰਧ ਜਈਏ ਦਾ ਚਿੰਨ੍ਹ ਹੈ ਪਤਿਆਏ ਪਾਠ ਕਰਨਾ ਜੀ
ਗੋਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਭਗ ਗਾਮੀ ਇਨ ਦੂਤਨ ਖਲ ਬੱਧ ਕਰ ਮਾਰਿਓ ਵੱਡੋ ਨਿਲਾਜ ਅਜਹੂ ਨਹੀਂ ਹਾਰਿਓ ਕਹਿ ਰਵਦਾਸ ਕਹਾ ਕੈਸੇ ਕੀਜੈ ਬਿਨ ਰਘੁਨਾਥ ਸਰਨ ਕਾ ਕੀ ਲੀਜੈ
ਇਨ ਦੂਤਨ ਖਲ ਬੱਧ ਕਰ ਮਾਰਿਓ ਖਲ ਬੋਲਣਾ ਖਲ ਨਹੀਂ ਖਲ ਪੋਲਾ ਬੋਲਣਾ ਬੱਧ ਕਰ ਮਾਰਿਓ ਬੱਬੇ 'ਤੇ ਵਜ਼ਨ ਰੱਖ ਕੇ ਬੋਲਣਾ ਹੈ ਬੱਧ ਕਰ ਮਾਰਿਓ ਇੱਥੇ ਜੈਤਸਰੀ ਰਾਗ ਦੀ ਸੰਪੂਰਨਤਾ ਹੋਈ ਹੈ ਅੱਗੇ ਟੋਡੀ ਦੀ ਆਰੰਭਤਾ ਹੋ ਰਹੀ ਹੈ ਹਾਂਜੀ ਗੌਤਮ ਨਾਰ ਉਮਾਪਤ ਸੁਆਮੀ ਉਮਾਪਤ ਉਮਾਪਤ ਦੋਵਾਂ ਨੂੰ ਆਪਸ ਵਿੱਚ ਸੰਬੰਧਕ ਕਰਕੇ ਉਮਾਪਤ ਉਮਾਪਤ ਨਹੀਂ ਬੋਲਣਾ ਅਜਉ ਨਾ ਪਤਿਆਏ ਨਿਗਮ ਭਏ ਸਾਖੀ ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਪਗ ਗਾਮੀ ਹਾਂਜੀ ਤੁਮ ਕਹੀਅਤ ਹਾਓ ਇਹ ਪਾਠ ਆਪਸ ਵਿੱਚ ਕਹੀਅਤ ਅਤੇ ਹਾਓ ਜਿਹੜੇ ਅੱਖਰ ਨੇ ਇਹ ਆਪਸ ਵਿੱਚ ਸੰਬੰਧਕ ਆਉਣਗੇ ਇਹਨਾਂ ਨੂੰ ਵੱਖਰਾ ਵੱਖਰਾ ਜੁਦਾ ਨਹੀਂ ਕਰਨਾ ਤੁਮ ਕਹੀਅਤ ਹਾਓ ਜਗਤ ਗੁਰ ਸੁਆਮੀ ਹਮ ਕਹੀਅਤ ਕਲਯੁਗ ਕੇ ਕਾਮੀ ਹਾਂਜੀ ਸੀਸ ਧਰਨ ਸਹਿਸ ਭਗ ਗਾਮੀ ਸੋ ਇਹ ਵੀ ਆਪਸ ਵਿੱਚ ਸੰਬੰਧਕ ਹਨ ਇਸ ਰੂਪ ਵਿੱਚ ਜਿਵੇਂ ਭਾਈ ਸਾਹਿਬ ਜੀ ਪਾਸੋਂ ਪਾਠ ਆਪ ਜੀ ਨੇ ਸਰਵਣ ਕੀਤਾ ਆਓ ਅੱਗੇ ਆਪਾਂ ਸੁਣੀਏ ਜੀ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨ ਭਵਜਲ ਫੇਰਾ ਰਹਾਉ ਮੇਰਾ ਹੀ ਰਹਿ ਲੋਚ ਲੱਗੀ ਪ੍ਰਭ ਕੇਰੀ ਹਰ ਨੈਨਹੁ ਹਰ ਪ੍ਰਭ ਹੇਰਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਹੈ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਿਖੇਰਾ ਟੋਡੀ ਮਹੱਲਾ ਪੰਜਵਾ ਘਰ ਪਹਿਲਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾਕੂ ਪਾਖ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਾਉ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ
ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਇਸ ਰੂਪ ਵਿੱਚ ਇਹ ਵਿਸਰਾਮ ਲਾਉਣਾ ਜੀ ਹਾਂਜੀ
ਟੋਡੀ
ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਤਾਣੀ ਮਤਲਬ ਜੋ ਭਗਤੀ ਰੂਪੀ ਕਨਾਤ ਹੈ ਬਿਨਾਂ ਮਹਾਂਪੁਰਸ਼ਾਂ ਤੋਂ ਕਿਸੇ ਨੇ ਤਾਣੀ ਨਹੀਂ ਹੈ ਤਾਣੀ ਤਾਨੀ ਇਹਨੂੰ ਤਾਨੀ ਪੋਲੇ ਪਾਠ ਕਰਨਾ ਜੀ ਖਿਆਲ ਰੱਖਣਾ
ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੁਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ
ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ ਚਲੈ ਗੋ ਗੋ ਨੂੰ ਚਲੈ ਦੇ ਨਾਲ ਸੰਬੰਧਿਤ ਕਰਨਾ ਹਾਰੀ ਦੇ ਨਾਲ ਕਰਕੇ ਗੁਹਾਰੀ ਨਹੀਂ ਕਰ ਦੇਣਾ ਅੰਤ ਚਲੈ ਗੋ ਹਾਰੀ ਹਾਂਜੀ ਅੱਗੇ ਜੀ
ਟੋਡੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਦਹਿ ਦਿਸ ਧਾਇਓ ਮਾਇਆ ਮਗਨ ਸੁਆਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੁਹਤ ਨ ਇਹੋ ਮਨ ਲਾਇਓ ਬਿਗਸਿਓ ਪੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਉ ਭਾਉ ਨ ਕੀਨੋ ਨਹਿ ਸਤਿਪੁਰਖ ਮਨਾਇਓ ਧਾਵਤ ਕਉ ਧਾਵ ਹੈ ਬਹੁ ਭਾਤੀ ਜਿਉ ਤੇਲੀ ਬਲਦ ਪਰਮਾਇਓ ਨਾਮਦਾਨ ਇਸ ਨਾਨ ਨ ਕੀਓ ਇੱਕ ਨਿਮਖ ਨ ਕੀਰਤ ਗਾਇਓ ਨਾ ਨਾ ਝੂਠ ਲਾਇ ਮਨ ਤੋਖਿਓ ਨਹਿ ਬੂਝਿਓ ਅਪਨਾਇਓ ਪਰ ਉਪਕਾਰ ਨਾ ਕਬਹੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦਮਾਇਓ ਕਰਾਓ ਮਿਹਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾ
ਕਰੋ ਬੇਨਤੀ ਸਾਧ ਸੰਗਤ ਹਰ ਇੱਥੇ ਵਿਸਰਾਮ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ ਕਈ ਸਾਧ ਸੰਗਤ ਤੇ ਰੁਕ ਜਾਂਦੇ ਨੇ। ਕਰੋ ਬੇਨਤੀ ਸਾਧ ਸੰਗਤ ਹਰ, ਭਗਤ ਵਛਲ ਸੁਣ ਆਇਓ।
ਟੋਡੀ ਮਹੱਲਾ ਪੰਜਵਾ, ਮਾਨੁਖ ਬਿਨ ਬੂਝੇ ਬਿਰਥਾ ਆਇਆ। ਅਨਕ ਸਾਜ ਸੀਗਾਰ ਬਹੁ ਕਰਤਾ, ਜਿਉਂ ਮ੍ਰਿਤਕ ਓਢਾਇਆ ਰਹਾਉ। ਧਾਇ ਧਾਇ ਕ੍ਰਿਪਨ ਸ਼੍ਰਮ ਕੀਨੋ, ਇਕੱਤਰ ਕਰੀ ਹੈ ਮਾਇਆ। ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨ ਆਇਆ। ਕਰ ਆਭਰਣ ਸਵਾਰੀ ਸੇਜਾ, ਕਾਮਣ ਥਾਟ ਬਣਾਇਆ। ਸੰਗ ਨ ਪਾਇਓ ਆਪਣੇ ਭਰਤੇ, ਪੇਖ ਪੇਖ ਦੁੱਖ ਪਾਇਆ।
ਧਾਇ ਧਾਇ ਕ੍ਰਿਪਨ ਸ਼੍ਰਮ ਕੀਨੋ, ਇਕੱਤਰ ਕਰੀ ਹੈ ਮਾਇਆ। ਕ੍ਰਿਪਨ ਸ਼੍ਰਮ ਇਕੱਤਰ, ਇਹ ਲਫਜ਼ਾਂ ਦੇ ਉਚਾਰਨ ਦਾ ਖਿਆਲ ਰੱਖਣਾ ਜੀ। ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ। ਕਰ ਆਭਰਣ, ਆਭਰਣ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਹ ਖਿਆਲ ਰੱਖਣਾ। ਕਰ ਆਭਰਣ ਸਵਾਰੀ ਸੇਜਾ, ਕਾਮਨ ਥਾਟ ਬਣਾਇਆ। ਕਾਮਨ ਕਾਮਨ ਇਕੱਠਾ ਪਾਠ ਹੈ। ਕਾਮਨ ਥਾਟ ਬਣਾਇਆ, ਸੰਗ ਨਾ ਪਾਇਓ ਆਪਣੇ ਭਰਤੇ, ਪੇਖ ਪੇਖ ਦੁੱਖ ਪਾਇਆ।
ਸਾਰੋ ਦਿਨ ਸਮਜੂਰੀ ਕਰਤਾ, ਤੁਹ ਮੂਸਲ ਹੈ ਸ਼ਰਾਇਆ। ਖੇਦ ਭਇਓ ਬੇਗਾਰੀ ਨਿਆਈ, ਘਰ ਕੈ ਕਾਮ ਨਾ ਆਇਆ।
ਖਿਆਲ ਰੱਖਣਾ ਖਾਲਸਾ ਜੀ, ਉੱਪਰ ਪਾਠ ਆਇਆ ਸੀ ਕਾਮਨ ਥਾਟ ਬਣਾਇਆ, ਅਤੇ ਇੱਥੇ ਘਰ ਕੈ ਕਾਮ ਨਾ ਆਇਆ। ਇਹਨਾਂ ਦੋਹਾਂ ਅੱਖਰਾਂ ਦੀ ਬਣਤਰ ਨੂੰ ਧਿਆਨ ਵਿੱਚ ਰੱਖਣਾ। ਕਾਮਨ ਕੱਕੇ ਕੰਨਾ ਮੰਮਾ ਨੰਨੇ ਸਿਆਰੀ, ਕਾਮਨ ਤੋਂ ਭਾਵ ਹੈ ਇਸਤਰੀ। ਔਰ ਘਰ ਕੈ ਕਾਮ ਨਾ ਆਇਆ, ਮੰਮੇ ਨੂੰ ਸਿਹਾਰੀ ਹੈ, ਨੰਨਾ ਮੁਕਤਾ ਹੈ, ਵੱਖ ਹੋਵੇਗਾ, ਘਰ ਦੇ ਕੰਮ ਨਹੀਂ ਆਇਆ। ਭਾਵ ਆਪਣਾ ਜਿਹੜਾ ਜੀਵ ਹਿਰਦਾ ਰੂਪੀ ਘਰ ਹੈ ਨਾ, ਉਹਦੇ ਕੰਮ ਵੀ ਨਹੀਂ ਆਇਆ ਦੁਨੀਆਂ ਦਾ ਖੱਟਿਆ ਧਨ, ਅਤੇ ਆਪਣੇ ਵੀ ਕੰਮ ਨਾ ਆਇਆ ਜਦੋਂ ਦੁਨੀਆਂ ਤੋਂ ਨਾਲ ਇੱਥੋਂ ਚਲੇ ਗਏ। ਹਾਂਜੀ।
ਭਇਓ ਅਨੁਗ੍ਰਹ ਜਾ ਕਉ ਪ੍ਰਭ ਕੋ, ਤਿਸ ਹਿਰਦੈ ਨਾਮ ਵਸਾਇਆ। ਸਾਧ ਸੰਗਤ ਕੈ ਪਾਛੈ ਪਰਿਆਉ, ਜਨ ਨਾਨਕ ਜਨ ਨਾਨਕ ਹਰ ਰਸ ਪਾਇਆ। ਸਾਧ ਸੰਗਤ ਕੈ ਪਾਛੈ ਪਰਿਆਉ, ਜਨ ਨਾਨਕ ਹਰ ਰਸ ਪਾਇਆ। ਟੋਡੀ ਮਹੱਲਾ ਪੰਜਵਾ, ਕ੍ਰਿਪਾ ਨਿਧ ਬਸੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰਹੁ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ ਰਹਾਉ। ਦਾਸ ਤੁਮਾਰੇ ਕੀ ਪਾਵੋ ਧੂਰਾ, ਮਸਤਕ ਲੇ ਲੇ ਲਾਵੋ, ਮਹਾਪਤਤ ਤੇ ਹੋਤ ਪੁਨੀਤਾ, ਹਰ ਕੀਰਤਨ ਗੁਣ ਗਾਵੋ। ਆਗਿਆ ਤੁਮਰੀ ਮੀਠੀ ਲਾਗਾਓ, ਕੀਓ ਤੁਹਾਰੋ ਪਾਵੋ, ਜੋ ਤੂੰ ਦੇਹ ਤਹੀ ਇਹੋ ਤ੍ਰਿਪਤੈ, ਆਨ ਨਾ ਕਤਹੂ ਧਾਵੋ। ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ, ਸਗਲ ਰੇਣ ਹੋਏ ਰਹੀਐ, ਸਾਧੂ ਸੰਗਤ ਹੋਏ ਪ੍ਰਾਪਤ, ਤਾ ਪ੍ਰਭ ਆਪਣਾ ਲਹੀਐ। ਸਦਾ ਸਦਾ ਹਮ ਸ਼ੋਹਰੇ ਤੁਮਰੇ, ਤੂੰ ਪ੍ਰਭ ਹਮਰੂ ਮੀਰਾ, ਨਾਨਕ ਬਾਰਿਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ। ਟੋਡੀ ਮਹੱਲਾ ਪੰਜਵਾ, ਘਰ ਦੂਜਾ ਦੋ ਪਦੇ ਇੱਕ, ਓਅੰਕਾਰ ਸਤਿਗੁਰ ਪ੍ਰਸਾਦ। ਮੰਗਾਓ ਦਾਨ ਠਾਕੁਰ ਨਾਮ, ਅਵਰ ਕਛੂ ਮੇਰਾ ਸੰਗ ਨਾ ਚਾਲੈ, ਮਿਲੈ ਕ੍ਰਿਪਾ ਗੁਣ ਗਾਮ ਰਹਾਉ। ਰਾਜਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ। ਧਾਇ ਧਾਇ ਬਹੁਬਿਧ ਕਉ ਧਾਵੈ, ਸਗਲ ਨਿਰਾਰਥ ਕਾਮ। ਬਿਨ ਗੋਵਿੰਦ ਅਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ। ਕਹੋ ਨਾਨਕ ਸੰਤ ਰੇਨ ਮੰਗਾਓ, ਮੇਰੋ ਮਨ ਪਾਵੈ ਬਿਸਰਾਮ। ਟੋਡੀ ਮਹੱਲਾ ਪੰਜਵਾ, ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ, ਜੀਅ ਪ੍ਰਾਣ ਸੁਖ ਇਸ ਮਨ ਕਾ, ਬਰਤਨ ਇਹ ਹਮਾਰੈ ਰਹਾਉ। ਨਾਮ ਜਾਤ ਨਾਮ ਮੇਰੀ ਪਤ ਹੈ, ਨਾਮ ਮੇਰਾ ਪਰਵਾਰੈ, ਨਾਮ ਸਖਾਈ ਸਦਾ ਮੇਰਾ ਸੰਗ, ਹਰ ਨਾਮ ਮੋਕਾਉ ਨਿਸਤਾਰੈ। ਬਿਖੈ ਬਿਲਾਸ ਕਹੀਅਤ ਬਹੁ ਤੇਰੇ, ਚਲਤ ਨ ਕਛੂ ਸੰਗਾਰੈ, ਇਸ਼ਟ ਮੀਤ ਨਾਮ ਨਾਨਕ ਕੋ, ਹਰ ਨਾਮ ਮੇਰਾ ਭੰਡਾਰਾ ਟੋਡੀ ਮਹੱਲਾ ਪੰਜਵਾ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਈਹਾ ਊਹਾ ਲੋਗ ਰਹਾਉ।
ਹਾਂਜੀ ਇਹ ਵਿਸਰਾਮ ਇਸੇ ਪ੍ਰਕਾਰ ਹੈ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਈਹਾ ਊਹਾ ਲੋਗ। ਕਈ ਸਾਡੇ ਵੀਰ ਤੇਰੋ 'ਤੇ ਜਾ ਕੇ ਵਿਸਰਾਮ ਲਗਾ ਦਿੰਦੇ ਨੇ ਪਰ ਹੋਈ ਹੈ ਅਤੇ ਵਿਸਰਾਮ ਸ਼ੁੱਧ ਹੈ ਤੇਰੋ ਰਹਿ ਈਹਾ ਊਹਾ ਲੋਕ। ਇੱਥੇ ਇਸ ਲੋਕ ਵਿੱਚ ਵੀ ਅਤੇ ਉਸ ਲੋਕ ਵਿੱਚ ਵੀ ਤੇਰੀ ਰਹਿ ਆਵੇਗੀ। ਹਾਂਜੀ
ਚਰਨ ਪਖਾਰ ਕਰੋ ਗੁਰ ਸੇਵਾ ਮਨਹਿ ਚਰਾਵੋ ਭੋਗ
ਮਨਹਿ ਚਰਾਵੋ ਭੋਗ।
ਚਰਨ ਪਖਾਰ ਕਰੋ ਗੁਰ ਸੇਵਾ ਮਨਹਿ ਚਰਾਵੋ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ।
ਆਪਤ ਜਿਵੇਂ ਭਾਈ ਸਾਹਿਬ ਜੀ ਨੇ ਬੋਲਿਆ ਹੈ ਇਸੇ ਰੂਪ ਵਿੱਚ ਹੀ ਉਚਾਰਨ ਹੈ। ਆਪਤ ਕਰਕੇ ਨਹੀਂ ਬੋਲਣਾ ਜਾਂ ਹੋਰ ਆਪਤ ਕਰਕੇ ਵੀ ਨਹੀਂ। ਛੋੜ ਆਪਤ ਬਾਦ ਅਹੰਕਾਰਾ ਆਪਤ ਤੋਂ ਭਾਵ ਹੈ ਅਪਣੱਤ ਆਪਣਾ ਆਪਾ। ਹਾਂਜੀ
ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰਣਾ ਕਰਨਾ ਜੋਗ ਟੋਡੀ ਮਹੱਲਾ ਪੰਜਵਾ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਰਹਾਉ।
ਸਤਿਗੁਰ ਆਇਓ ਸਰਨ ਤੁਹਾਰੀ ਇਉਂ ਸਿੱਧਾ ਨਹੀਂ ਬੋਲਣਾ ਕਿ ਸਤਿਗੁਰ ਆਇਓ ਸਰਨ ਤੁਹਾਰੀ। ਸਤਿਗੁਰ 'ਤੇ ਵਿਸਰਾਮ ਦੇ ਕੇ ਸਤਿਗੁਰ ਆਇਓ ਸਰਨ ਤੁਹਾਰੀ। ਹਾਂਜੀ
ਅਵਰ ਨਾ ਸੂਝੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖਾ ਛੂਟ ਹੈ ਹਮ ਨਿਰਗੁਣ ਲੇਹੋ ਵਾਰੀ ਲੇਖਾ ਛੋੜ ਅਲੇਖਾ ਛੂਟ ਹੈ ਹਮ ਨਿਰਗੁਣ ਲੇਹੋ ਵਾਰੀ ਸਦਬਖ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੋ ਇਹ ਬਾਰੀ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭਲਾਇਣ ਰਹਾਉ। ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੂ ਤੇ ਛੂਟ ਹੈ ਭਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ।
ਇਸ ਸ਼ਬਦ ਦੀਆਂ ਸਾਰੀਆਂ ਪੰਗਤੀਆਂ ਦਾ ਜੋ ਤੁਕਾਂਤ ਆ ਰਿਹਾ ਹੈ ਗਾਇਣ ਪਲਾਇਣ ਰਸਾਇਣ ਤਰਾਇਣ ਔਰ ਇਸੇ ਪ੍ਰਕਾਰ ਪਰਾਇਣ ਨਾਰਾਇਣ ਜਿਵੇਂ ਭਾਈ ਸਾਹਿਬ ਨੇ ਉਚਾਰਨ ਕੀਤਾ ਹੈ ਸ਼ੁੱਧ ਰੂਪ ਵਿੱਚ ਇਹ ਅਭਿਆਸ ਕਰਨਾ ਹੈ ਆਪਾਂ ਬੋਲਣ ਦਾ। ਸਾਡੀ ਰਸਨਾ ਇਉਂ ਕੁਝ ਗੋਤਾ ਜਿਹਾ ਖਾ ਜਾਂਦੀ ਹੈ ਕਿ ਅਸੀਂ ਵਿੱਚ ਐੜਾ ਆਪਣੇ ਕੋਲੋਂ ਹੀ ਲਾ ਜਾਂਦੇ ਹਾਂ ਪਰਾਇਣ ਨਾਰਾਇਣ ਇਉਂ ਬੋਲ ਜਾਂਦੇ ਹਾਂ। ਸੋ ਆਮ ਤੌਰ 'ਤੇ ਨਾਰਾਇਣ ਗਾਇਣ ਇਉਂ ਸੁਣਨ ਵਿੱਚ ਆਉਂਦਾ ਪਾਠੀ ਸਿੰਘਾਂ ਰਾਗੀ ਸਿੰਘਾਂ ਕੋਲੋਂ ਵੀ ਪਰ ਐੜਾ ਨਹੀਂ ਲਿਖਿਆ ਹੋਇਆ ਅਤੇ ਨਾ ਹੀ ਇੱਥੇ ਜਈਆ ਲਿਖਿਆ ਹੋਇਆ। ਈੜੀ ਸਿਹਾਰੀ ਹੈ ਅੱਗੇ ਨਾਣਾ ਹੈ ਸੋ ਇਸ ਪ੍ਰਕਾਰ ਹੀ ਉਚਾਰਨ ਕਰਨਾ ਹੈ ਪਾਇਣ ਗਾਇਣ ਨਾਰਾਇਣ ਨੰਨੇ ਨੂੰ ਕੰਨਾ ਨਾਰਾਇਣ ਜੇ ਕੰਨਾ ਨਾ ਹੋਵੇ ਨੰਨੇ ਨੂੰ ਤਾਂ ਨਾਰਾਇਣ। ਇਹ ਆਪਾਂ ਉਚਾਰਨ ਦਾ ਅਭਿਆਸ ਕਰਨਾ ਹੈ ਤਾਂ ਕਿ ਸਾਡੇ ਉਚਾਰਨ ਵਿੱਚ ਅਸ਼ੁੱਧੀ ਨਾ ਰਹੇ।
ਟੋਡੀ ਮਹੱਲਾ ਪੰਜਵਾ ਨਿੰਦਕ ਗੁਰ ਕਿਰਪਾ ਤੇ ਹਾਟਿਓ ਪਾਰ ਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣ ਸਿਰ ਕਾਟਿਓ ਰਹਾਉ। ਕਾਲ ਜਾਲ ਜਮ ਜੋਹੇ ਨਾ ਸਾਕੈ ਸੱਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਛ ਨਿਖੁਟਤ ਨਾਹੀ ਰਾਮ ਰਤਨ ਧਨ ਖਾਟਿਓ।
ਹਾਂਜੀ ਰਾਮ ਰਤਨ ਧਨ ਖਾਟਿਓ
ਖਾਤ ਖਰਚਤ ਕਿਛ ਨਿਖੁਟਤ ਨਾਹੀ ਰਾਮ ਰਤਨ ਧਨ ਖਾਟਿਓ। ਭਸਮਾ ਭੂਤ ਹੋਆ ਖਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹੱਲਾ ਪੰਜਵਾ ਕਿਰਪਨ ਤਨ ਮਨ ਕਿਲ ਵਿਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਢਾਕਨ ਕਉ ਇੱਕ ਹਰੇ ਰਹਾਉ ਅਨਕ ਛਿੱਦਰ ਬੋਹਿਤ ਕੇ ਛੁਟਕਤ ਥਾਮ ਨਾ ਜਾਹੀ ਕਰੇ ਜਿਸ ਕਾ ਬੋਹਿਤ ਤਿਸ ਆਰਾਧੇ ਖੋਟੇ ਸੰਗ ਖਰੇ ਗੱਲੀ ਸੈਲ ਉਠਾਵਤ ਚਾਹੈ ਓਏ ਊਹਾਂ ਹੀ ਹੈ ਧਰੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰੱਖ ਹੋ ਸਰਣ ਪਰੇ
ਜਿਸ ਕਾ ਬੋਹਿਥ ਤਿਸ ਆਰਾਧੇ ਖੋਟੇ ਸੰਗ ਖਰੇ ਖੋਟੇ 'ਤੇ ਜਮਕ ਲਗਾ ਕੇ ਖੋਟੇ ਸੰਗ ਖਰੇ। ਅਗਲੀ ਪੰਕਤੀ ਗੱਲੀ ਸੈਲ ਉਠਾਵਤ ਚਾਹ ਹੈ ਗੱਲੀ ਜਿਵੇਂ ਭਾਈ ਸਾਹਿਬ ਜੀ ਨੇ ਬੋਲੇ ਹੈ ਗੱਗੇ ਉੱਪਰ ਵਜਨ ਦੇ ਕੇ ਗੱਲੀ ਗਲੀ ਪੋਲਾ ਨਹੀਂ ਬੋਲਣਾ ਜੀ। ਹਾਂਜੀ
ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਉ ਕਾਢ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਹਾਉ ਤੀਨੇ ਤਾਪ ਨਿਵਾਰਣ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਬਿਘਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਸੰਤ ਪ੍ਰਸਾਦ ਵੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਧਾਰ ਅਨੁਗ੍ਰਹ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਉ ਜਿਸ ਕੇ ਸੇ ਫਿਰ ਤਿੰਨ ਹੀ ਸੰਭਾਲੇ ਬਿਨਸੇ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਅਜੰਤ ਹੋਏ ਮਿਹਰਵਾਨਾ ਦਇਆ ਧਾਰੀ ਹਰ ਨਾਥ ਨਾਨਕ ਸਰਨ ਪਰੇ ਦੁੱਖ ਭੰਜਨ ਜਾ ਕਾ ਵੱਡ ਪ੍ਰਤਾਪ ਟੋਡੀ ਮਹੱਲਾ ਪੰਜਵਾ ਸੁਆਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਾਜ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅਣਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾ ਘਰ ਤੀਜਾ ਚਾਉ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਉ ਆਪਨ ਰਾਮ ਨਾ ਚੀਨੋ ਖਿਨੂਆ ਜੋ ਪਰਾਈ ਸੋ ਆਪਣੀ ਮਨੂਆ
ਆਪਨ ਰਾਮ ਨਾ ਚੀਨੋ ਖਿਨੂਆ ਨਾ ਤੇ ਜਾ ਕੇ ਵਿਸ਼ਰਾਮ ਨਹੀਂ ਲਾਉਣਾ ਕਿ ਆਪਣ ਰਾਮ ਨਾ ਇਉਂ ਨਹੀਂ ਬੋਲਣਾ ਆਪਨ ਰਾਮ ਨਾ ਚੀਨੋ ਖਿਨੂਆ ਜੋ ਪਰਾਈ ਸੋ ਆਪਣੀ ਮਨੂਆ
ਨਾਮ ਸੰਗੀ ਸੋ ਮਨ ਨਾ ਬਸਾਇਓ ਛੋੜ ਜਾਹੇ ਵਾਹੂ ਚਿਤ ਲਾਇਓ ਸੋ ਸੰਚਿਓ ਜਿਤ ਭੂਖ ਤਿਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਡੀ ਮਹੱਲਾ ਪੰਜਵਾ ਹਮਾਰਾ ਏਕੈ ਹਰੀ ਹਰੀ ਆਨ ਅਵਰ ਸਿਆਣ ਨਾ ਕਰੀ ਰਹਾਉ ਵੱਡਾ ਭਾਗ ਗੁਰ ਆਪਣਾ ਪਾਇਓ ਗੁਰ ਮੋਕਾ ਹਰ ਨਾਮ ਦ੍ਰਿੜਾਇਓ ਹਰ ਹਰ ਜਾਪ ਤਾਪ ਬ੍ਰਤ ਨੇਮਾ ਹਰ ਹਰ ਧਿਆਇ ਹਰ ਹਰ ਧਿਆਇ ਕੁਸਲ ਸਭ ਖੇਮਾ ਆਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸਕੇ ਗ੍ਰਹਿ ਮਹਿ ਆਇਆ ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨੀਹ ਨ ਹੋਇ ਰਹਾਉ ਹਉ ਟੂ ਨੇਂਦੀ ਦਰਸ਼ਨ ਕਾਰਣ ਬੀਥੀ ਬੀਥੀ ਪੇਖਾ ਗੁਰਮਿਲ ਭਰਮ ਗਵਾਇਆ ਹੈ ਇਹ ਬੁੱਧ ਪਾਈ ਮੈਂ ਸਾਧੂ ਕੰਨਾ ਲੇਖ ਲਿਖਿਓ ਧੁਰ ਮਾਥਾ ਇਹ ਬਿਧ ਨਾਨਕ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾਂ ਗਰਭ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਿਰਾਜ ਰੀ ਮਾਇਓ ਨੀਹਰ ਨਿਆਈ ਮੋਹਿ ਫਾਕਿਓ ਰੇ ਰਹਾਉ
ਹੀਓ ਮਹਿਰਾਜ ਰੀ ਮਾਇਓ ਮਹਿਰਾਜ ਵੱਖਰਾ ਰੀ ਵੱਖਰਾ ਅਤੇ ਮਹਿਰਾਜ ਬੋਲਣਾ ਹੈ ਮਹਾਰਾਜ ਨਹੀਂ ਬੋਲਣਾ ਆਮ ਪਾਠੀ ਵੇਖੇ ਨੇ ਮਹਾਰਾਜ ਬੋਲ ਦਿੰਦੇ ਨੇ ਹੀਓ ਮਹਾਰਾਜ ਰੀ ਮਾਇਓ ਪਾਠ ਅੱਗੇ ਵੀ ਇਸੇ ਸ਼ਬਦ ਵਿੱਚ ਆ ਰਿਹਾ ਹੈ ਮਹਿਰਾਜ ਰੋ ਗਾਥ ਵਾਹੂ ਸਿਓ ਲੁਬੜਿਓ ਅਤੇ ਅਖੀਰਲੀ ਪੰਕਤੀ ਵਿੱਚ ਵੀ ਜਾ ਕੋ ਲੈਣੋ ਮਹਿਰਾਜ ਰੀ ਗਾਠੜੀਓ ਮਹਾਰਾਜ ਨਹੀਂ ਬੋਲਣਾ ਕੰਨਾਂ ਨਹੀਂ ਲੱਗਾ ਹੋਇਆ ਮਹਾਰਾਜ ਰੀ ਮਾਇਓ ਹਾਂਜੀ
ਰਹਾ ਘਣੋ 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 ਸਦ ਲੋੜੈ ਬਿਨ ਲਹਿਣੇ ਕੈਠੈ ਪਾਇਓ ਰੇ ਮਹਿਰਾਜ ਰੋ ਗਾਥ ਵਾਹੂ ਸਿਓ ਲੁਬੜਿਓ ਨਿਹ ਭਾਗੜੋ ਭਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਨੋ ਮਹਿਰਾਜ ਰੀ ਗਾਠੜੀਓ ਜਨ ਨਾਨਕ ਗਰਭਾਸ ਨ ਪੌੜਿਓ ਰੇ
ਮਹਾਰਾਜ ਰੋ ਗਾਥ ਵਾਹੂ ਸਿਓ ਲੁਬੜਿਓ ਇੱਥੇ ਜਿਹੜਾ ਰੋ ਹੈ ਮਹਾਰਾਜ ਦੇ ਨਾਲ ਸੰਬੰਧਕ ਰੂਪ ਵਿੱਚ ਆ ਰਿਹਾ ਹੈ ਮਹਾਰਾਜ ਰੋ ਗਾਥ ਵਾਹੂ ਸਿਓ ਲੁਬੜਿਓ ਨਿਹ ਭਾਗੜੋ ਭਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਇੱਥੇ ਵਿਸਰਾਮ ਹੈ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਇਉਂ ਨਹੀਂ ਕਿ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਇਉਂ ਨਹੀਂ ਸਗਲੋ ਤੇ ਵਿਸਰਾਮ ਲਾ ਕੇ ਫਿਰ ਅਗਲੀ ਪੰਕਤੀ ਪੜ੍ਹਨੀ ਹੈ ਜੀ
ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੁਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਆਰੈ ਦੀਨ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹ ਹਰ ਰੰਗ ਭੀਨ ਪੇਖਿਓ ਲਾਲਨ ਪਾਠ ਬੀਚ ਖੋਏ ਅਣਦ ਚਿਤਾ ਹਰ ਖੇ ਪਤੀਨ ਤਿਸ ਹੀ ਕੋ ਗ੍ਰਿਹੋ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕਉ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋਸਾ ਸੰਗ ਮੋਰੈ ਮਨ ਆਪਣੇ ਕਉ ਮੈਂ ਹਰ ਸਖ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਕ ਹੀ ਅਰੇ ਤੇ ਆਪਣੇ ਭਗਤ ਕਉ ਪੂਰਨ ਦਾਨ ਰਹਾਉ ਖੋਵਹ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰਾ ਅੰਮ੍ਰਿਤ ਦ੍ਰਿਸ਼ਟ ਧਾਰਹੁ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੈ ਜਸ ਪੂਰ ਅਗਾਵਹਿ ਸਮਰੱਥ ਕਾਨ ਤੇਰੀ ਸਰਣ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾਂ प्रभ तेरे पाग की तूर दीन दयाल प्रीतम मन मोहन कर कृपा मेरी लोचा पूर रहाओ दह दिस रव रहे आजस तुम्हारा
तुमरा
दह दिस रव रहे आजस तुमरा अंतर जामी सदा जूर।
हाँ जी साध संगत जी तुमरा पाठ है ये कन्ना वद छप गया विच दह दिस रव रहे आजस तुमरा।
अगली शुदाई वास्ते कुछ आपां नोट करी चलो सारे पाठ भागां दी शुदाई वास्ते फिर शुद्ध हो जाणगे ना ज्ञानी जी इन्हां नोट करी चलो सारे जी।
हाँ जी ये कर लें जी
अगली शुदाई विच फिर ठीक हो जाणगे।
दह दिस रव रहे आजस तुमरा अंतर जामी सदा हजूर जो तुमरा जस गाव है करते से जान कबहो न मरते चूर अंध बंद बिन से माया के साधु संगत मिटे बिसूर सुख संपत भोग इस जीय के बिन हर नानक जाने कूर टोडी महला पंजवा माई मेरे मन की प्यास एक खिन रह न सको बिन प्रीतम दर्शन देखन कौ तारी मन आस रहाओ सिमरौ नाम निरंजन करते मन तन ते सब किल विख नास पूरन पार ब्रह्म सुख दाते अविनाशी बिमल जाको जास संत प्रसाद मेरे पूर मनोरथ कर कृपा पेटे गुणतास सांत सहज सूख मन उपजेओ कोट सूर नानक प्रगास टोडी महला पंजवा हर हर पतत पावन जी प्राण मान सुख दाता अंतर जामी मन को पावन रहाओ सुंदर सुघड़ चतुर सब बेता रिद दास निवास भगत गुण गावन निर्मल रूप अनूप स्वामी कर्म भूम बीजन सो खावन बिस्मन बिस्म भय बिस्मादा आन न बियो दूसर लावन रसना सिमर सिमर जस जीवा नानक दास सदा बल जावन टोडी महला पंजवा माई माया शाल त्रिण की अग्न मेघ की छाया गोविंद भजन बिन हड़का जाल रहाओ छोड़ सियानप बहु चतुराई दोय कर जोड़ साध माग चाल सिमर स्वामी अंतर जामी मानुख देह का एह उत्तम फाल वेद बखियान करत साधु जान भागहीन समझत नहीं खाल प्रेम भगत राचे जन नानक हर सिमरन दहन पए माल।
इस शब्द दे विच रहाओ तो जो अगली पंक्ति है छोड़ सियानप बहु चतुराई दोए कर जोड़ साध मग चल इत्थे सिर्फ चच्चे दे उपर ही थोड़ा जा वजन आवेगा बाकी सारे जो तुकांत हैं शाल जाल फाल खाल माल ये पोला ही उचारण करना है इन्हां दे उपर वजन नहीं देना। हर सिमरन दहन पए माल मल तो भाव हर प्रकार की पापा विकारा अज्ञानता की मैल सो इं माल पोला ही बोलना है। हाँ जी
टोडी महला पंजवा माई चरण गुर मीठे वड्डे भाग देवै परमेसर कोट फला दर्शन गुर दीठे रहाओ गुण गावत अचुत अविनाशी काम क्रोध बिन से मद ठीठे अस्थिर पए साच रंग राते जन्म मरण बाहुर नहीं पीठे बिन हर भजन रंग रस जेते संत दयाल जाने सब झूठे नाम रतन पायो जन नानक नाम बिहून चले सब मूठे टोडी महला पंजवा साध संग हर हर नाम चितारा सहज आनंद होवै दिन राती अंकुर पलो हमारा रहा ਗੁਰਪੂਰਾ ਭੇਟਿਓ ਬੜ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨੇ ਆਪਣਾ।
ਹਾਂਜੀ ਬੜ ਭਾਗੀ, ਗੁਰਪੂਰਾ ਭੇਟਿਓ ਬੜ ਭਾਗੀ,
ਧਿਆਨ ਰੱਖਿਆ ਕਰੋ ਅੱਗੇ ਪਿੱਛੇ ਵੀ ਇੱਕ ਜੋ ਇੱਕ ਦੋ ਵਾਰੀ ਆਇਆ ਬੜ ਭਾਗੀ।
ਗੁਰਪੂਰਾ ਭੇਟਿਓ ਬੜ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਾਣੇ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹਿ ਪੁਨਹਿ ਨਮਸਕਾਰ। ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਰਹਾਉ। ਕੋਟ ਜਨਮ ਕੇ ਕਿਲ ਬਿਖ ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ। ਕੋਟ ਜਨਮ ਕੇ ਕਿਲ ਬਿਖ ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ। ਦੇਖ ਸਰੂਪ ਪੂਰਨ ਪਹੀ ਆਸਾ ਦਰਸ਼ਨ ਭੇਟਤ ਉਤਰੀ ਭੁੱਖ। ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ। ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨ ਧੁਖ। ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਹਿਰਦੈ ਉਰ ਤਹਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ। ਪੁੰਨ ਦਾਨ ਪੂਜਾ ਪਰਮੇਸ਼ਵਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਾਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ। ਟੋਡੀ ਮਹੱਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਾਉ ਕਹਾ ਆਪਣੀ ਅਧਮਾਈ ਉਰਜਿਓ ਕਨਕ ਕਾਮਨੀ ਕੇ ਰਾਸ ਨਹਿ ਕੀਰਤ ਪ੍ਰਭ ਗਾਈ ਰਹਾਉ।
ਕਹਾਉ ਕਹਾ ਆਪਣੀ ਅਧਮਾਈ, ਇਹ ਪਾਠ ਪਿੱਛੇ ਵੀ ਆਇਆ ਸੀ, ਉਦੋਂ ਵੀ ਸੰਗਤ ਨੂੰ ਦੱਸਿਆ ਸੀ। ਲਫਜ਼ ਹੈ ਅਧਮ ਅਤੇ ਅਧਮ ਦਾ ਭਾਵ ਹੈ ਨੀਚ, ਅਧਮ ਤੋਂ ਹੈ ਅਧਮਾਈ ਨੀਚਤਾ। ਸੋ ਇਸ ਪ੍ਰਕਾਰ ਇਸ ਦਾ ਉਚਾਰਨ ਹੋਵੇਗਾ ਕਹੋ ਕਹਾ ਆਪਣੀ ਅਧਮਾਈ। ਆਦਿ ਵੱਖਰਾ ਅਤੇ ਮਾਈ ਵੱਖਰਾ ਨਹੀਂ ਕਰਨਾ, ਅਧਮ ਨੂੰ ਇਕੱਠਿਆਂ ਰੱਖ ਕੇ ਅਧਮਾਈ ਕਹੋ ਕਹਾ ਆਪਣੀ ਅਧਮਾਈ। ਉਰਜਿਓ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ।
ਹਾਂਜੀ ਰਹਾਉ ਜਗ ਝੂਠੇ ਕਉ ਸਾਚ ਜਾਨ ਕੈ ਤਾਸਿਓ ਰੁਚ ਉਪਜਾਈ ਦੀਨ ਬੰਧ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ। ਜਗ ਝੂਠੇ ਕਉ ਸਾਚ ਜਾਨ ਕੈ ਤਾਸਿਓ ਰੁਚ ਉਪਜਾਈ ਦੀਨ ਬੰਧ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ। ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਣਤ ਗਤ ਬਿਨ ਹਰ ਕੀ ਸਰਨਾਈ। ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰ ਜਲ ਕੀ ਮਾਛੁਲੀ ਚਰੈ ਖਜੂਰ।
ਹਾਂਜੀ ਚਰੈ ਖਜੂਰ ਕਰਨਾ, ਚਰੈ ਪੋਲਾ ਨਹੀਂ ਬੋਲਣਾ।
ਕਾਏ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨਹਿ ਛਪਾਇਓ ਰਹਾਉ। ਪੰਡਿਤ ਹੋਏ ਕੈ ਬੇਦ ਬਖਾਨੈ ਮੂਰਖ ਨਾਮ ਦੇਉ ਰਾਮ ਹੈ ਜਾਨੈ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਤ ਪਵਿੱਤ ਭਏ ਰਾਮ ਕਹਿਤ ਹੀ ਰਹਾਉ। ਰਾਮ ਸੰਗ ਨਾਮ ਦੇਵ ਜਨ ਕਉ ਪ੍ਰਤੱਗਿਆ ਆਈ ਏਕਾਦਸੀ ਬ੍ਰਤ ਰਹਿ ਕਾਹੇ ਕਉ ਤੀਰਥ ਜਾਈ।
ਰਾਮ ਸੰਗ ਨਾਮ ਦੇਵ ਜਨ ਕਉ ਪ੍ਰਤੱਗਿਆ ਆਈ, ਨਾਮ ਦੇਵ 'ਤੇ ਪਹਿਲਾਂ ਵਿਸ਼ਰਾਮ ਲੱਗੇਗਾ, ਜਨ ਕਉ ਪ੍ਰਤੱਗਿਆ ਆਈ ਏਕਾਦਸੀ ਬ੍ਰਤ ਰਹਿ ਕਾਹੇ ਕਉ ਤੀਰਥ ਜਾਈ।
ਜਾਈ
ਬਿੰਦੀ ਸਹਿਤ ਜਾਈ
ਰਾਮ ਸੰਗ ਨਾਮ ਦੇਵ ਜਨ ਕਉ ਪ੍ਰਤੱਗਿਆ ਆਈ ਏਕਾਦਸੀ ਬ੍ਰਤ ਰਹੈ ਕਾਹੇ ਕਉ ਤੀਰਥ ਜਾਈ ਭਨਤ ਨਾਮ ਦੇਵ ਸੁਕ੍ਰਿਤ ਸੁਮਤ ਪਹੇ ਗੁਰਮਤ ਰਾਮ ਕਹਿ ਕੋ ਕੋ ਨਾ ਬੈਕੁੰਠ ਗਏ।
ਹਾਂਜੀ, ਕੋ ਨਾ ਬੈਕੁੰਠ ਗਏ, ਕੋ ਇਕੱਠਾ ਨਹੀਂ ਕਰਨਾ, ਕੋ ਨਾ ਬੈਕੁੰਠ ਗਏ।
ਤੀਨ ਛੰਦੇ ਖੇਲ ਅੱਛੈ ਰਹਾਉ ਕੁੰਭਹਰ ਕੈ ਘਰ ਹਾਂਡੀ ਅੱਛੈ ਰਾਜਾ ਕੇ ਘਰ ਸਾਂਡੀ ਗੋ ਕੁੰਭਹਰ ਕੇ ਘਰ ਹਾਂਡੀ ਅੱਛੈ ਰਾਜਾ ਕੇ ਘਰ ਸਾਂਡੀ ਗੋ ਬਾਮਨ ਕੇ ਘਰ ਰਾਂਡੀ ਅੱਛੈ ਰਾਂਡੀ ਸਾਂਡੀ ਹਾਂਡੀ ਗੋ ਬਾਣੀਏ ਕੇ ਘਰ ਹੀਂਗ ਅੱਛੈ ਭੈਸਰ ਮਾਥੈ ਸੀਂਗ ਗੋ ਦੇਵਲ ਮਧੇ ਲੀਗ ਅੱਛੈ ਲੀਗ ਸੀਗ ਹੀਗ ਗੋ ਤੇਲੀ ਕੈ ਘਰ ਤੇਲ ਅੱਛੈ ਜੰਗਲ ਮਧੇ ਬੇਲ ਗੋ ਮਾਲੀ ਕੇ ਘਰ ਕੇਲ ਅੱਛੈ ਕੇਲ ਬੇਲ ਤੇਲ ਗੋ ਸੰਤਾ ਮਧੇ ਗੋਬਿੰਦ ਅੱਛੈ ਗੋਕਲ ਮਧੇ ਸਿਆਮ ਗੋ ਰਾਮੇ ਮਧੇ ਨਾਮੇ ਬਧੇ ਰਾਮ ਅੱਛੈ ਨਾਮੇ ਮਧੇ ਰਾਮ ਅੱਛੈ ਰਾਮ ਸਿਆਮ ਗੋਬਿੰਦ ਗੋ।
ਸ਼ਬਦ ਦੀਆਂ ਸਾਰੀਆਂ ਹੀ ਪੰਕਤੀਆਂ ਨਾਲ ਜਿੱਥੇ ਗੋ ਅੱਖਰ ਲੱਗਾ ਹੈ ਇਹ ਅੱਖਰ ਦੇ ਨਾਲੋਂ ਵੱਖਰਾ ਪਾਠ ਹੈ, ਕਿਸੇ ਵੀ ਅੱਖਰ ਦੇ ਨਾਲ ਜੁੜ ਕੇ ਨਹੀਂ ਆਵੇਗਾ। ਹਾਂਡੀ ਗੋ ਸਾਂਡੀ ਗੋ ਸੀਂਗ ਗੋ ਹੀਗ ਗੋ ਬੇਲ ਗੋ ਤੇਲ ਗੋ ਇਸੇ ਪ੍ਰਕਾਰ ਸਿਆਮ ਗੋ ਗੋਬਿੰਦ ਗੋ ਇਹ ਗੋ ਵੱਖਰਾ ਹੈ ਸਾਰੇ ਅੱਖਰਾਂ ਦੇ ਨਾਲੋਂ, ਨਾਲ ਜੋੜ ਕੇ ਨਹੀਂ ਕਰਨਾ।
ਰਾਗ
ਕੇ ਬਾਣੀਏ ਕੇ ਘਰ ਹੀਂਗ ਅੱਛੈ ਭੈਸਰ ਮਾਥੈ ਸੀਂਗ ਗੋ ਭੈਸਰ ਇਕੱਠਾ ਹੈ ਭੈ ਸਾਰ ਵੱਖਰਾ ਵੱਖਰਾ ਨਹੀਂ ਕਰਨਾ। ਹਾਂਜੀ,
ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵ ਹੈ ਭਾਜ ਗੁਰਮਤ ਹਰ ਰਾਮ ਰਾਮ ਰਾਵ ਨਾਨਾ ਖਿਆਨ ਪੁਰਾਣ ਜਸ ਉਤਮ ਖਟ ਦਰਸ਼ਨ ਗਾਵ ਹੈ ਰਾਮ ਸ਼ੰਕਰ ਕਰੋੜ ਤੇ ਤੀਸ ਤੇ ਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰਵ ਜਸ ਗਾਵ ਹੈ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕਉ ਤੇ ਸੰਤ ਭਲੇ ਹਰ ਰਾਮ। ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ
ਮਨ ਮਿਲ ਸੰਤ ਜਨਾ ਜਸ ਗਾਇਓ
ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦੇਵਾਇਓ ਰਹਾਉ ਤਿਸ ਜਨ ਕਉ ਮਨ ਤਨ ਸਭ ਦੇਵਾਉ ਜਿਨ ਹਰ ਹਰ ਨਾਮ ਸੁਨਾਇਓ ਧਨ ਮਾਇਆ ਸੰਪੈ ਤਿਸ ਦੇਵਾਉ ਜਿਨ ਹਰ ਮੀਤ ਮਿਲਾਇਓ ਖਿਨ ਕਿੰਚਿਤ ਕਿਰਪਾ ਕਰੀ ਜਗਦੀਸਰ ਤਬ ਹਰ 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 ਜਸ ਧਿਆਇਓ ਜਨ ਨਾਨਕ ਕਉ ਹਰ ਭੇਟੇ ਸੁਆਮੀ ਦੁਖ ਹਉਮੈ ਰੋਗ ਗਵਾਇਓ। ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ। ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੈ ਹਰ ਭਵਜਲ ਪਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਹਰ ਨਿਕਟ ਬਸਤ ਕਛ ਨਦਰ ਨ ਆਵੈ ਹਰ ਲਾਧਾ ਗੁਰ ਵਿਚਾਰ ਹਰ ਆਪੇ ਸਾਹ ਸਰਾਫ ਰਤਨ ਹੀਰਾ ਹਰ ਆਪ ਕੀਆ ਪਾਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰ ਸਦਾ ਸਦਾ ਹਰ ਧਿਆਈਐ ਸੁਖਦਾਤਾ ਜਾ ਕਾ ਅੰਤ ਨ ਪਾਰਾ ਵਾਰਾ ਰਹਾਉ ਅਗਨ ਕੁੰਟ ਮਹਿ ਉਰਦ ਲਿਵ ਲਾਗਾ ਹਰ ਰਾਖੈ ਉਦਰ ਮੰਝਾਰਾ ਸੋ ਐਸਾ ਹਰ ਸੇਵਹੁ ਮੇਰੇ ਮਨ ਹਰ ਅੰਤ ਛਡਾਵਣ ਹਾਰ ਜਾ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕਉ ਕਰਹੁ ਨਮਸਕਾਰ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰ ਬੈਰਾਣੀ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛ ਹੈ ਸੋਈ ਫਲ ਪਾਵਹਿ ਹੈ ਫਿਰ ਦੁੱਖ ਨ ਲਗੈ ਆਇ ਰਹਾਉ ਸੋ ਜਪ ਸੋ ਤਪ ਸਾਬ੍ਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮਹਿ ਬਿਸਰ ਸਭ ਜਾਏ
ਪਿਛਲੀ ਪੰਕਤੀ ਪੜੋ ਫਿਰ
ਸੋ ਜਪ ਸੋ ਤਪ ਸਾ ਬ੍ਰਤ ਪੂਜਾ
ਇਹ ਸਾਫ ਕਰਨਾ ਸਾ ਵੱਖਰਾ ਐ ਨਾ ਹੋ ਜਾਏ ਸਾ ਬ੍ਰਤ ਨਾ ਹੋ ਜਾਏ ਕਦੇ
ਸੋ ਜਪ ਸੋ ਤਪ ਸਾ ਬ੍ਰਤ ਪੂਜਾ ਸਾ ਵੱਖਰਾ ਕਰਕੇ ਹਾਂਜੀ
ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮਹਿ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਣ ਤੁਮਾਰੀ ਹਰ ਜੀਓ ਭਾਵੈ ਤਿਵੈ ਛਡਾਏ ਰਾਗ ਬੈਰਾੜੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਹਿਲੇ ਭਾਗ ਤੋਂ ਪਾਠ ਦੀ ਸੰਪੂਰਨਤਾ ਹੋਈ ਹੈ ਪਰ ਅਜੇ ਆਪਣਾ ਬ੍ਰੇਕ ਟਾਈਮ ਨਹੀਂ ਹੋਇਆ ਕੋਈ ਬਾਹਰ ਜਾਣ ਦੀ ਨਾ ਕੋਸ਼ਿਸ਼ ਕਰਿਓ ਹੁਣ ਆਪਾਂ ਇਹ ਪੋਥੀਆਂ ਦੀ ਤਬਦੀਲੀ ਕਰਨੀ ਹੈ ਪਹਿਲੇ ਭਾਗ ਦੀ ਜਗ੍ਹਾ ਹੁਣ ਦੂਸਰਾ ਭਾਗ ਆਪਾਂ ਲੈ ਕੇ ਫਿਰ ਅੱਗੋਂ ਪਾਠ ਜਾਰੀ ਰੱਖਣਾ ਹੈ ਜਿਸ ਸਿਸਟਮ ਦੇ ਨਾਲ ਜਿਸ ਤਰੀਕੇ ਦੇ ਨਾਲ ਆਪਾਂ ਹੁਣ ਭਾਗਾਂ ਦੀ ਤਬਦੀਲੀ ਕਰਨੀ ਹੈ ਉਹ ਜਥੇਦਾਰ ਸੁਖਦੇਵ ਸਿੰਘ ਜੀ ਆਪ ਜੀ ਨੂੰ ਬੇਨਤੀ ਕਰ ਰਹੇ ਨੇ ਜਿਵੇਂ ਉਹ ਆਪ ਜੀ ਨੂੰ ਦੱਸਣਗੇ ਉਸ ਤਰੀਕੇ ਸਾਰੀਆਂ ਸੰਗਤਾਂ ਨੇ ਆਪਣੇ ਇਹਨਾਂ ਭਾਗਾਂ ਦੀ ਤਬਦੀਲੀ ਕਰਕੇ ਫਿਰ ਅੱਗੇ ਪਾਠ ਦੇ ਨਾਲ ਜੁੜਨਾ ਹੈ ਬਾਣੀ ਸੁਣਨੀ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।